ओंकार सतनाम कर्ता पुरख निर्भाव निर्वैर अकाल मूरत अजूनी सैभंगुर प्रसाद जप आदि सच जुगादि सच खैति सच नानक होशी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा तेरी पनह खुदाए तू बख्शंदगी शेख फरीद खैर दीजै बंदगी कवन वदाई कह सको बे अंत गुनीता कर कृपा मोहे नाम देखो नानक दर सरिता कर कृपा मोहे नाम देहो नानक दर सरिता परम सम्मान योग युग युग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाए मान खोए बैठे गुरमुख प्यारे सत संगी जनों अज धन गुरु ग्रंथ साहिब सच्चे पातशाह जी महाराज उन्हां दा प्रकाश दिवस आप जी मना रहे हो अमृत गुरबाणी दा कीर्तन आप जी ने बड़ी भावना श्रद्धा नाल गुरमुखां तो श्रवण कीता है। आओ आप धन गुरु ग्रंथ साहिब जी दी अमृत गुरबाणी दी टेक लैके बैठे हो सतगुरु जी दे पावन पवित्र इतिहास और गुरबाणी दा जो सिद्धांत है इस दी विचार आप संगत दे समक्ष अर्ज करनी है। एकाग्रता दी दात बख्शो धन गुरु ग्रंथ साहिब सच्चे पातशाह आप ही सिर ते मेहर भरिया हाथ रख के भावना नाल अपने पवित्र बचना दी विचार आप ही करा लवो करो कृपालता ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਭਾਈ ਸਾਹਿਬ ਜੀ ਹੋਰਾਂ ਨੇ ਕੀਰਤਨ ਦੀ ਸਮਾਪਤੀ ਤੇ ਜੋ ਅੰਮ੍ਰਿਤ ਬਚਨਾਂ ਦਾ ਕੀਰਤਨ ਸਰਵਣ ਕਰਾਇਆ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਹਜ਼ੂਰ ਦੇ ਮੁੱਖ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਰਾਮ ਕਲੀ ਰਾਗ ਅੰਦਰ ਆਨੰਦ ਸਾਹਿਬ ਦੀ ਇੱਕ ਪੌੜੀ ਦਾ ਕੀਰਤਨ ਆਪ ਨੇ ਸਰਵਣ ਕੀਤਾ ਹੈ ਤੇ ਅਕਸਰ ਇਹ ਪਾਠ ਆਪ ਜੀ ਅੰਮ੍ਰਿਤ ਵੇਲੇ ਸਰਵਣ ਵੀ ਕਰਦੇ ਹੋ। ਪਰ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਇਸ ਪੌੜੀ ਵਿੱਚ ਤਿੰਨ ਬਚਨ ਕਹੇ ਨੇ। ਪਹਿਲਾ ਬਚਨ ਤੇ ਕੀਤਾ ਨੇ ਕਿ ਆਓ ਇਕੱਠੇ ਹੋ ਕੇ ਆਪਣੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਨੂੰ ਗਾਇਨ ਕਰੀਏ, ਸ਼ਬਦ ਵਰਤਿਆ ਸੱਚੀ ਬਾਣੀ ਨੂੰ, ਤੇ ਨਾਲ ਕਿਰਪਾ ਕੀਤੀ ਵੀ ਜਦੋਂ ਕੋਈ ਸੱਚੀ ਬਾਣੀ ਨੂੰ ਗਾਏਗਾ ਆਪਣੀ ਰਚਨਾ ਦੇ ਨਾਲ, ਇਸ ਤੋਂ ਤੁਲ ਇਸ ਤੋਂ ਉੱਚੀ ਹੋਰ ਕੋਈ ਬਾਣੀ ਨਹੀਂ, ਤੇ ਜਦੋਂ ਭਾਵਨਾ ਨਾਲ ਇਸ ਗੁਰਬਾਣੀ ਨੂੰ ਕੋਈ ਗਾਉਂਦਾ ਤੇ ਗੁਰਬਾਣੀ ਸੁਣ ਨਾਲ ਗਾਉਣ ਨਾਲ ਉਹਦੇ ਹਿਰਦੇ ਨੂੰ ਅੰਮ੍ਰਿਤ ਦੀ ਦਾਤ ਮਿਲਦੀ। ਸ਼ਬਦ ਆਪ ਨੇ ਸਰਵਣ ਕੀਤਾ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਕਿ ਆਓ ਪਿਆਰੇ ਗੁਰੂ ਕੇ ਸਿੱਖੋ ਇਕੱਠੇ ਹੋਈਏ, ਤੇ ਨਾਲ ਫਿਰ ਕਹਿਣ ਲੱਗੇ ਗਾਹੋ ਸੱਚੀ ਬਾਣੀ, ਇਕੱਠੇ ਹੋ ਕੇ ਉਸ ਕਰਤੇ ਦੀ ਉਸ ਨਿਰੰਕਾਰ ਦੀ ਇਲਾਹੀ ਬਾਣੀ ਨੂੰ ਗਾਓ, ਸੱਚੀ ਬਾਣੀ ਨੂੰ ਗਾਓ। ਤੇ ਸ਼ਬਦ ਵਰਤਿਆ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਜਦੋਂ ਇੱਥੇ ਸ਼ਬਦ ਆ ਗਿਆ ਕਿ ਬਾਣੀਆਂ ਸਿਰ ਬਾਣੀ, ਬਾਣੀਆਂ ਬਹੁ ਵਚਨ, ਸਾਰੀਆਂ ਬਾਣੀਆਂ ਵਿੱਚੋਂ ਸਿਰ ਦਾ ਅਰਥ ਹੈ ਸ੍ਰੇਸ਼ਟ ਸ਼੍ਰੋਮਣੀ। ਕਹਿਣ ਲੱਗੇ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਜੋ ਸ੍ਰੇਸ਼ਟ ਹੈ ਉਹ ਗੁਰੂ ਕੀ ਬਾਣੀ। ਬਾਣੀ ਦਾ ਆਖਰੀ ਅਰਥ ਵੈਸੇ ਹੁੰਦਾ ਹੈ ਆਵਾਜ਼। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਵੀ ਇੱਕ ਬਾਣੀ ਹੁੰਦੀ ਹੈ ਸੱਚੀ ਤੇ ਦੂਸਰੀ ਬਾਣੀ ਲਈ ਸ਼ਬਦ ਵਰਤੇ ਹੈ ਕੱਚੀ, ਤੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ, ਇੱਕ ਪਾਸੇ ਸੱਚੀ ਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ। ਸੱਚੀ ਬਾਣੀ ਜਦੋਂ ਕੋਈ ਸੁਣਦਾ ਉਹਦੇ ਹਿਰਦੇ ਨੂੰ ਅੰਮ੍ਰਿਤ ਦਾ ਰਸ ਮਿਲਦਾ, ਤੇ ਜਦੋਂ ਕੋਈ ਕੱਚੀ ਬਾਣੀ ਸੁਣਦਾ ਤੇ ਸੱਚ ਜਾਣੋ ਉਹਦਾ ਅੰਦਰ ਵੀ ਕੱਚਾ ਹੋ ਜਾਂਦਾ, ਤੇ ਕੱਚੇ ਬੋਲ ਸੁਣਦੇ ਨਾਲ ਉਹਦੇ ਅੰਦਰ ਨੂੰ ਵੀ ਕਦੀ ਰਸ ਨਹੀਂ ਆਉਂਦਾ। ਬਾਣੀ ਆਪਣਾ ਅਸਰ ਜ਼ਰੂਰ ਰੱਖਦੀ, ਕੱਚੀ ਹੋਵੇ ਉਹਨੇ ਆਪਣਾ ਅਸਰ ਕਰਨਾ, ਤੇ ਜੇ ਕਿਤੇ ਸੱਚੀ ਬਾਣੀ ਨਾਲ ਕੋਈ ਜੁੜੇ ਉਹਨੇ ਆਪਣਾ ਅਸਰ ਕਰਨਾ। ਤੇ ਹਕੀਕਤ ਇਹ ਵੇ ਕਿ ਜੋ ਵੀ ਸ਼ਬਦ ਅਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਬੋਲਨੇ ਹਾਂ, ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸਮਝਣਾ, ਜੋ ਵੀ ਸ਼ਬਦ ਆਪਣੀ ਜ਼ਬਾਨ ਤੋਂ ਬੋਲਨੇ ਹਾਂ ਉਹ ਸ਼ਬਦ ਜਿਹੜਾ ਆਪਣੇ ਵਿੱਚ ਕੋਈ ਨਾ ਕੋਈ ਤਾਕਤ ਸਮੇਟ ਕੇ ਬੈਠਾ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਤਾਕਤ ਨਹੀਂ, ਕੋਈ ਸ਼ਬਦ ਐਸਾ ਨਹੀਂ ਜਿਹਦੀ ਤਸੀਰ ਵੱਖਰੀ ਵੱਖਰੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਅਰਥ ਕਰਨੀ ਹੈ, ਆਉਣਾ ਹਜ਼ੂਰ ਦੇ ਪ੍ਰਕਾਸ਼ ਵੱਲ। ਇੱਕ ਉਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਬੋਲਣ ਦੇ ਨਾਲ ਆਦਮੀ ਦਾ ਆਪਣਾ ਤਨ ਤਾਂ ਦੁਖੀ ਹੁੰਦਾ ਹੀ ਹੁੰਦਾ, ਤੇ ਜਦੋਂ ਉਸ ਸ਼ਬਦ ਨੂੰ ਉਹਦੇ ਬੋਲ ਨੂੰ ਕੋਈ ਦੂਸਰਾ ਸੁਣ ਲੈ ਤੇ ਉਹਦੇ ਅੰਦਰ ਦੇ ਫਿੱਕਾਪਣ ਆ ਜਾਂਦਾ, ਉਹਦਾ ਅੰਦਰ ਵੀ ਦੁਖੀ ਹੁੰਦਾ। ਸ਼ਬਦ ਫਿੱਕਾ ਵੀ ਆਪਣੀ ਤਸੀਰ ਰੱਖਦਾ ਤੇ ਸ਼ਬਦ ਮਿੱਠਾ ਵੀ ਆਪਣੀ ਤਾਕਤ ਰੱਖਦਾ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਹੈ ਕਿ ਦੋ ਸ਼ਬਦ ਨੇ, ਇੱਕ ਸੁਗੰਧੀ ਤੇ ਦੂਸਰੀ ਦੁਰਗੰਧੀ। ਸੁਗੰਧੀ ਉਹਦਾ ਆਪਣਾ ਸੁਭਾਗ ਹੈ ਤੇ ਦੁਰਗੰਧੀ ਦਾ ਆਪਣਾ ਸੁਭਾਗ ਹੈ। ਜਦੋਂ ਦੁਰਗੰਧ ਹੋਵੇ ਉਹ ਲੋਕਾਂ ਨੂੰ ਬਖੇਰਦੀ ਏ, ਉਹ ਲੋਕਾਂ ਦੇ ਇਕੱਠ ਨੂੰ ਆਪਣੇ ਤੋਂ ਦੂਰ ਭਜਾਉਂਦੀ ਏ, ਤੇ ਜਿੱਥੇ ਸੁਗੰਧੀ ਹੋਵੇ ਉਹ ਖਿੰਡਿਆਂ ਹੋਇਆਂ ਨੂੰ ਵੀ ਇਕੱਤਰ ਕਰਕੇ ਆਪਣੇ ਵੱਲ ਖਿੱਚ ਲੈਂਦੀ। ਤਸੀਰ ਦੋਨਾਂ ਦੀ ਵੱਖਰੀ ਵੱਖਰੀ। ਸ਼ਬਦ ਬਾਣੀ ਵੱਲ ਆਉਣਾ, ਜਿੱਥੇ ਸੁਗੰਧੀ ਹੈ ਉਹ ਵੀ ਫੈਲੇਗੀ ਤੇ ਦੁਰਗੰਧੀ ਵੀ ਫੈਲੇਗੀ। ਸੁਗੰਧੀ ਦਾ ਸੁਭਾਅ ਹੈ ਜਦੋਂ ਉਹ ਫੁੱਲ ਫੈਲਦੀ ਏ ਤੇ ਲੰਘਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਏ, ਆਪਣੇ ਵੱਲ ਖਿੱਚਦੀ ਏ, ਤੇ ਦੁਰਗੰਧੀ ਦਾ ਸੁਭਾਅ ਜਦੋਂ ਫੈਲਦੀ ਏ ਕੋਲ ਲੰਘਣ ਵਾਲਿਆਂ ਨੂੰ ਵੀ ਆਪਣੇ ਤੋਂ ਦੂਰ ਲੈ ਜਾਂਦੀ, ਉਹਦੇ ਨੇੜੇ ਕੋਈ ਟਿਕਦਾ ਨਹੀਂ। ਅਸਲ ਵਿੱਚ ਇਹ ਮਨੁੱਖ ਦੇ ਅੰਦਰ ਦੀ ਅਵਸਥਾ ਹੈ। ਇੱਕ ਗੁਰੂ ਕਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਹੈ, ਜਿਹੜਾ ਲੰਘਣ ਵਾਲੇ ਨੂੰ ਕਿਤੇ ਇਕਾਗਰਤਾ ਨਾਲ ਸੁਣੇ ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੇ ਇੱਕ ਗੁਰਮੁਖੋ ਦੁਨੀਆਂ ਦੇ ਉਹ ਫਿੱਕੇ ਬੋਲ ਨੇ ਕਿ ਜਿਹੜਾ ਆਪਣੀ ਜ਼ਬਾਨ ਤੋਂ ਬੋਲੇ ਤੇ ਫਿੱਕੇ ਬੋਲਾਂ ਨੂੰ ਸੁਣ ਕੇ ਲੋਕੀ ਉਹਦੇ ਤੋਂ ਦੂਰ ਚਲੇ ਜਾਂਦੇ। ਸੁਗੰਧੀ ਸਮੇਟਦੀ ਏ, ਇਕਾਗਰਤਾ ਦਿੰਦੀ ਏ ਤੇ ਦੁਰਗੰਧੀ ਖਿੰਡਾਓ ਪੈਦਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਸੱਚੀ ਬਾਣੀ ਗਾਈ ਜਾਏ ਉਦੋਂ ਅੰਦਰ ਨੂੰ ਤਨ ਤੇ ਮਨ ਨੂੰ ਸੁੱਖ ਮਿਲਦਾ ਹੈ, ਤੇ ਜਦੋਂ ਕੋਈ ਆਪਣੀ ਜ਼ਬਾਨ ਨਾਲ ਫਿੱਕੇ ਬੋਲ ਬੋਲਦਾ, ਕੱਚੇ ਬੋਲ ਬੋਲਦਾ, ਫਿੱਕੇ ਬੋਲਣ ਦੇ ਨਾਲ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ। ਆਪ ਜੀ ਬਚਨ ਰੋਜ਼ ਪੜ੍ਹਦੇ ਹੋ ਕਿ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ। ਹੁਣ ਬੋਲ ਤਾਂ ਉਹ ਵੀ ਨੇ, ਬਾਣੀ ਤਾਂ ਉਹ ਵੀ, ਸ਼ਬਦ ਉਹ ਵੀ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਕੋਈ ਫਿੱਕੇ ਬੋਲ ਬੋਲੇ ਉਹ ਤਨ ਤੇ ਵੀ ਅਸਰ ਕਰਦੇ ਨੇ, ਮਨ ਤੇ ਵੀ ਅਸਰ ਕਰਦੇ ਨੇ। ਤੇ ਗੁਰਮੁਖੋ, ਜੇ ਫਿੱਕੇ ਬੋਲ ਤਨ ਤੇ ਮਨ ਨੂੰ ਪ੍ਰਭਾਵਿਤ ਕਰਦੇ ਨੇ, ਕਦੀ ਇਕਾਗਰਤਾ ਨਾਲ ਗੁਰੂ ਕੇ ਮਿੱਠੇ ਬੋਲ ਸੁਣ ਕੇ ਦੇਖੀ, ਉਹ ਵੀ ਤੇਰੇ ਤਨ ਤੇ ਮਨ ਨੂੰ ਪ੍ਰਭਾਵਿਤ ਜ਼ਰੂਰ ਕਰਨਗੇ। ਜੇ ਦੁਰਗੰਧੀ ਆਪਣਾ ਅਸਰ ਰੱਖ ਦਈਏ ਕਿ ਸੁਗੰਧੀ ਵਿੱਚ ਨਹੀਂ, ਸਾਹਿਬ ਨੇ ਕਿਰਪਾ ਕੀਤੀ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਬਾਬੇ ਫਰੀਦ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਤੇਰੇ ਫਿੱਕੇ ਸ਼ਬਦਾਂ ਵਿੱਚ ਬੜੀ ਤਾਕਤ ਹੀ, ਪਰ ਇਹ ਤਾਕਤ ਉਹ ਨਹੀਂ ਕਿ ਕਿਸੇ ਦੇ ਅੰਦਰ ਨੂੰ ਜੋੜੇ, ਤੇਰੇ ਫਿੱਕੇ ਸ਼ਬਦਾਂ ਵਿੱਚ ਇੰਨੀ ਕਠੋਰਤਾ ਹੈ ਕਿ ਕਿਸੇ ਦੇ ਖਿਰਦੇ ਨੂੰ ਤੋੜ ਕੇ ਰੱਖ ਦਿੰਦੀ ਏ। ਮੈਂ ਅਰਥ ਕਰ ਰਿਹਾ, ਜੇ ਕੱਚੀ ਬਾਣੀ ਫਿੱਕੇ ਬੋਲ ਤੋੜਦੇ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ, ਗੁਰੂ ਨਾਨਕ ਸਾਹਿਬ ਦੇ ਬਚਨ ਉਹ ਟੁੱਟੇ ਹੋਏ ਖਿਰਦਿਆਂ ਨੂੰ ਸਾਈ ਦੇ ਚਰਨਾਂ ਵੀ ਜੋੜ ਦਿੰਦੇ। ਬਾਬਾ ਫਰੀਦ ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ, ਇੱਕ ਫਿੱਕਾ ਨਾ ਗਲਾਏ ਕਿ ਕੱਚਾ ਨਾ ਬੋਲੀ, ਫਿੱਕਾ ਨਾ ਬੋਲੀ, ਫਿੱਕਾ ਤੇ ਕੱਚਾ ਬੋਲਣ ਦੇ ਨਾਲ ਕਿਸੇ ਦਾ ਅੰਦਰ ਟੁੱਟ ਜਾਏਗਾ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ ਹੈ ਆਓ ਨਾ ਕਹੀ ਠਾਏ, ਮਨ ਸਭ ਅਮੋਲਵੀ। ਤੇਰੇ ਸ਼ਬਦ ਬੋਲਣ ਦੇ ਨਾਲ ਕਿਸੇ ਦੇ ਖਿਰਦੇ ਨੇ ਟੁੱਟ ਜਾਣਾ, ਤੇ ਇਹੋ ਜਿਹੇ ਸ਼ਬਦ ਆਪਣੀ ਰਚਨਾ ਤੋਂ ਬੋਲੀ ਨਾ। ਤਵਜੋ ਦਿਓ, ਗੁਰੂ ਦੇ ਖਿਰਦੇ ਵਿੱਚ ਬਾਣੀ ਕਦੋਂ ਪ੍ਰਗਟ ਹੋਈ? ਕਿਉਂਕਿ ਆਪਾਂ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਗੁਰਬਾਣੀ ਹੈ ਕਿ ਸਤਿਗੁਰੂ ਜੀ ਹਰ ਵੇਲੇ ਵੀ ਗੁਰਬਾਣੀ ਉਚਾਰਨ ਕਰਦੇ ਸਨ? ਕਿਹੜੇ ਕਿਹੜੇ ਮੌਕਿਆਂ ਤੇ ਹਜ਼ੂਰ ਨੇ ਅੰਮ੍ਰਿਤ ਬਾਣੀ ਨੂੰ ਉਚਾਰਨ ਕੀਤਾ? ਜਦੋਂ ਸਾਈਂ ਦੀ ਯਾਦ ਵੀ ਜੁੜਦੇ ਨੇ, ਤੇ ਕਈ ਵਾਰੀ ਅਰਥ ਕੀਤੀ ਏ, ਇੱਕ ਸ਼ਬਦ ਕਹਿੰਦੇ ਸਨ, ਕੀਰਤਨ ਰੋਜ਼ ਕਰਨਾ, ਸ਼ਬਦ ਜੋ ਉਚਾਰੇ ਜਾਣੇ ਉਹ ਰੋਜ਼ ਪੜ੍ਹਨੇ, ਪਰ ਜਦੋਂ ਕਿਤੇ ਕੋਈ ਸ਼ਬਦ ਕਿਤੇ ਬਾਣੀ ਆਉਣੀ ਤੇ ਇੱਕ ਬਚਨ ਕਹਿਣਾ, ਮਰਦਾਨਿਆ ਛੇੜ ਰਬਾਬ ਨੂੰ ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ। ਜਾਂ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਬਾਣੀ ਆਈ ਹੈ, ਬਾਣੀ ਉਦੋਂ ਆਉਂਦੀ ਸੀ। ਦੇਖੋ, ਦੋ ਤਿੰਨ ਤਰੀਕੇ ਸਨ ਬਾਣੀ ਦੇ ਪ੍ਰਗਟ ਹੋਣ ਦੇ। ਗੁਰਬਾਣੀ ਹੈ ਕਿ ਗੁਰਬਾਣੀ ਗੁਰੂ ਦੇ ਹਿਰਦੇ ਦਾ ਪ੍ਰਕਾਸ਼ ਹੈ। ਗੁਰਬਾਣੀ ਜਦੋਂ ਨਾਮ ਵਿੱਚ ਜੁੜ ਕੇ ਕੋਈ ਨਾਮੀ ਵਿੱਚ ਅਭੇਦ ਹੋ ਜਾਂਦਾ ਹੈ ਤੇ ਉਸ ਨਾਮੀ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਜੋ ਅਨੁਭਵ, ਜੋ ਉਹਨਾਂ ਨੂੰ ਗਿਆਨ ਹਾਸਲ ਹੋਇਆ, ਉਹ ਸਾਡੇ ਲੋਕਾਂ ਦੇ ਭਲੇ ਲਈ ਸਾਡੇ ਅੱਖਰਾਂ ਵਿੱਚ ਸਾਡੀ ਜ਼ਬਾਨ ਵੀ ਸਾਨੂੰ ਦੇ ਗਏ ਕਿ ਜੇ ਤੁਸੀਂ ਵੀ ਅੰਦਰ ਦੇ ਆਨੰਦ ਨੂੰ ਮੰਨਣਾ ਹੈ ਤੇ ਆਹ ਕੁਝ ਆਪਣੀ ਜ਼ਿੰਦਗੀ ਵਿੱਚ ਕਮਾ ਲਿਆ। ਅਰਥ ਕੀਤੀ, ਜੇ ਟੁੱਟਾ ਹੋਇਆ ਹਿਰਦਾ ਫਿੱਕਾ ਹਿਰਦਾ ਬੋਲੇ ਤੇ ਉਹ ਅੰਦਰ ਨੂੰ ਦੁਖੀ ਕਰਦਾ ਹੈ, ਤੇ ਜਿਹੜਾ ਹਿਰਦਾ ਨਿਰੰਕਾਰ ਦੇ ਚਰਨਾਂ ਵਿੱਚ ਅਭੇਦ ਸੀ, ਪ੍ਰਭੂ ਦੇ ਚਰਨਾਂ ਵਿੱਚ ਲੀਨ ਸੀ, ਤੇ ਜਦੋਂ ਉਸ ਹਿਰਦੇ ਵਿੱਚੋਂ ਟਿਕੇ ਵਿੱਚੋਂ ਬੋਲ ਨਿਕਲਣ ਤੇ ਸਦੀਆਂ ਤੱਕ ਉਹਨਾਂ ਬੋਲਾਂ ਨੂੰ ਪੜ੍ਹ ਕੇ, ਉਹਨਾਂ ਬੋਲਾਂ ਨੂੰ ਸੁਣ ਕੇ, ਉਹਨਾਂ ਬਚਨਾਂ ਨੂੰ ਕਮਾ ਕੇ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਰਸ ਪੈਦਾ ਹੋ ਜਾਂਦਾ। ਬਾਣੀ ਕਿਵੇਂ ਉਚਾਰਨ ਕੀਤੀ ਜਾਂਦੀ ਸੀ? ਸਿੱਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਕੁਝ ਇਹਦੇ ਸੰਬੰਧੀ ਆਪਣੇ ਨਜ਼ਰੀਏ ਪੇਸ਼ ਕੀਤੇ। ਗੁਰਮੁਖੋ, ਇਹ ਨਹੀਂ कि जो कह रहे हैं बाकी दावा यह सी, एक तो बाणी उचारण उस वेले हुंदी सी कि जदों साई की याद भी जुड़े होना, अंदर मालक के नाम की वर्खा होनी, तो उस नाम की बरसात विचों किते उस साई की कृपा विचों जेड़े साई के सिप के बोल निकलने, खजूर ने उस साई नूं मुखातब करके बचन कहने, इकल्ले साई की सिफत करनी उदों भी बाणी आउंदी सी, बाणी विच अर्थ करनी। दूसरा, जदों किसी सिख ने जगियासू ने आना, उन्हें आके सवाल करना, अपने अंदर दे शंके जाहर करने, ते सतगुरु ने उहदे शंकियां नूं दूर कर ली, साई की बाणी उचारण करनी दूसरा तरीका सी। तीजा सी कि किसी नाल गोष्ट होनी अनमत वाले नाल, ते हजूर ने उहदे अंदर दे भरम नूं दूर कर ली, बाणी उचारण करनी। चौथा तरीका सी कि जदों किते मन लो कोई अपने जीवन तो गिर चुका है, उहनूं सुधारन दे लई अमृत बचन उचारण करने, कदी जगियासू भावना वालियां नूं संबोधन कर ली, अपनी एकांत विच मालक दे चरणां दी जुड़ के जदों बाणी उचारण करनी, ते शब्द उचारे कि तू दरियाओ दाना दीना, मैं मछली कैसे अंत लहां। तवज्जो दिओ, सिर्फ एक एक दो दो प्रमाण दे के अगे तुरना, जदों केवल साईं दे रंग विच रते होना, ते ए शब्द वरतने कि हे मेरे मालक जी, मैं बनजारन राम की, तेरा नाम बखर व्यापार जीओ। कदी साईं दे चरणां विच जुड़ के बेनती करनी, ते ए शब्द उचारण हो जाना कि हम मैले तुम उजल करते, हम निर्गुण तू दाता। कदी शुक्र भाव भी जुड़ना, ते ए शब्द उचारण कर देने, मैं कीता ना जाता हराम खोर, खों क्या मुँह देसा दुष्ट चोर, नानक नीच कहे विचार, तानक रूप रहा करतार। कदी जगियासू ने आना, ते ओनू संबोधन करके ए शब्द कहने के जे साईं नूं पाणा चाहने, ते गुरु के सिखा इत मार्ग चलने भाई अड़े। देखो कोई जगियासू आए, उन्हें पूछे ते की बाणी आई नहीं, इत मार्ग चले भाई अड़े, गुर कहे तो कार कमाए जियो, त्यागे मन की मतली, वे सारा है दूजा भाव जियो, इउ पावे हर दरसावड़ा, न लगे तत्ती भाव जियो। जदों आउण वाले समय नूं तकना, देखो तां गुरु ग्रंथ साहिब की बाणी पढ़न वाले आप बैठे हो, समर्थ गुरु है, अजे बाबर ने चढ़ के आना है, कई साल लगने ने, ते मेरे धन गुरु नानक साहब ने भाई लालो की कखा की कुली विच बह के कुछ समा पहले ही एक शब्द कह देने, उस वेले नाल एक बचन कहना कि लालो इनू ए ना समझी कि जो मैं कह रहा किसी जादूगर की खेल, कैसे कमाल के बचन चुने, ए ना समझी कि शायद मैं कोई रिधि सिद्धि नाल तेनू आउण वाले समय बारे दस रहा। कहने लालो, जो कुछ मेरा खसम मैनू कह रहे, खसम अपनी कोई दावा नहीं, वो जो खसम कह रहा है मैं तेनू वो सुना लगा, ते एक वरी नहीं एक शब्द विच सात वरी भाई लालो नू संबोधन करके बचन कहे, आउण वाले समय बारे जो भविखत बचन कहे, हजूर की बाणी विचों पढ़ने, जैसी मैं आवै खसम की बाणी, तैसड़ा करी ज्ञान वे लालो, पाप की जंज लै काबलू ताया, जोरी मंगे दान वे लालो, शर्म धर्म दो सप खलोए, कूड़ फिर प्रधान वे लालो, शब्द वरते। ते देखो आने वाले समय बारे क्या, आमन 78 है जान 97 होर भी उसी मर्द का चेला, सच की बाणी नानक आख है, सच सुनाए सी सच की बेला। एदा मतलब आने वाले समय बारे भी क्या, ते जदों किते कोई अन मत वाले मिले, मेरे साहब ने उदों भी बाणी उचारण की, सामने विद्वान बैठा है, उन्हों ज्ञान बहुत है, चार वेदा का ज्ञात है, जदों पढ़द जदों कथा करद जदों प्रमाण देंद जदों लोग सुनते ने ते दंग रेंदे ने, पर जदों उहदे अंदर की अवस्था नूं देखते ने, ते हजूर उन्हों देख के कहिंदे ने मुख ते पढ़ता टीका सहित, बाणी वह भी उचारण की, हिरदा राम नहीं पूर्ण रहत, वेद पढ़ै पर लोक दृढ़ावै, अपना कहया आप ना कमावै। साहब जदों किते जुल्म नूं तकदे ने कि चार चपेरे जुल्म की खनेरी झुलीए, ते देखो बाणी केवल ए नहीं کہ جے تھائی نو مخاطب کر کے کہے کہ میرے داتا جی تیرے رنگ وچ میں رتیاں وا تے سچ کی بانی بالن والا بابا اونے بالکل زبان لکائی نہیں جے سامنے کتے دیکھ دے پہلے ظلم دی کنیری چلی تے بابے نے سچ دی بانی بول کے کیا راجے شی مقدم کتے جائے جگائن بیٹھے ستے چاکر ناندا پائن کاؤ رات پیت کتیو چک جاؤ. جدو اپنے سماج نو دیکھیا کہ استری او دا اصلی گہنا شرم تے حیا ہے تے دیکھیا شرم حیا کوئی نہیں تے شبد ورتے رنا کوئیاں بودیاں پرش ہوئے سیاد سیل سنجم سوچ پنی کھانا خان آہاج شرم گیا کر اپنے پت اٹھ چلی نان. وکھ وکھ شبد نے ویسے پرکرن بہت وڈا ہے گرو گرنتھ صاحب دی بانی دا. میں اپنے وشے والا ہاں گرمکھو ایک سچی بانی ایک کچی بانی تے فکی بانی. سچی بانی اس خردے وچوں اپجدی ہے جو سچ نال اوت پوت ہے تے کچی بانی اس مکھ وچوں نکلدی ہے جدے اندر سچ نہیں دعوے سچ دے کردا ہے. حضور نے دونوں پوڑیاں سامنے رکھیاں میں قدرتی طور پہ آدھار وہی پوڑی بنایا جو کیرتن سنیا ہے. کہنے لگے آو سکھ سات گرو کے پیارے ہو گاو سچی بانی بانی تا گاو گرو کیری بانیاں سر بانی. کہنے نے گاؤ گرو کی بانی نو جدو گاؤ گے تو آدھے خردے نو ٹھنڈ پے گی. کیوں کیوں کہ پھکے بول نہیں یہ مٹھ بولڑے سجن دے مکھ وچوں نکلے مٹھے بول نے. جنہیں کبھی اپنی زندگی وچ کوڑا بولی ہی نہیں جنوں کوڑا بولنا آندا ہی نہیں اینی مٹھی بانی. تن گرو ارجن صاحب کہندے نے دو طریقے نے ایک طریقہ درشن کرن دا درشن نال وی بانی اندر جاندی ہے دوجا طریقہ ہے کہ بانی اندروں سپرش کر جائے تے اصلی طریقہ ویسے درشن دا ہے. ہوں درشن دے طریقے اے نہیں آپ آنے ہاں کہ رومالا صاحب چکیا درشن کیتے گرو کے دیدار ہو گئے نے. گرمکھو اصلی درشن وہ نے کہ جدو اکھا نال گرو کی بانی نو تکیا جائے. کئی بری اسی زبان نال بول دے نہیں انہیں ابھیاسی گرو کے سکھ ملتے نے بانی پڑھن والے انہاں دے نیتر گرو گرنتھ صاحب دے شبداں وال ہوندے نے پر خردے نو اکھاں راہی گرو دا شبد سپرش کری جاندا ہے. بولتے نہیں بانی دے سپرش کرن دا طریقہ کیول زبان نال بولنا نہیں اکھاں نال دیکھ کے خردہ ٹک کے جدو بانی دے درشن کردا ہے تے بانی اکھاں راہی بھی اندر سپرش کردی ہے. دوسرا طریقہ کہ جدو رسنا نال بولنے ہاں بانی سامنے صرف کنٹھے زبان نال بولنے ہاں اکھاں نہیں دیکھدیاں تاں نہیں سپرش کردی ہے. تے تیجا طریقہ ہے جدو اکھاں نال دیکھیے نا رسنا نال بولیے نا تے کناں نال بولے کوئی شبد جڑے نے سنے ہوئے شبد وہ بھی اندر نو سپرش کر دے. دنیاوی طور تے بھی یہ تین طریقے نے. کوئی تسی کتاب پڑھو پاویں انہوں زبان نال نہ بولو اکھاں نال دیکھی جاؤ ایک ایک الفاظ نو ایک ایک شبد نو تے جدو ایک چیپٹر پورا کرانگے بولے نہیں پر اکھاں نال دیکھن تو بعد اتنا کو ہردے نو سپرش کیتا. جے کتے او بھاوکتاں نے لکھے ایک پنا پڑھ کے اکھاں وچ پانی آ جائے گا. جے کتے او کام تر ہوئے انسان نے کتے دنیا دے وکاراں دے شبد ورتے نے اکھاں نال پڑھ کے اینے کو سپرش کرن گے کہ ایکو دم شریر اندر کام واشنا پڑک سکدی. جے کتے ظلم ہوندا تک کے شبد پڑھاں گے تے انہاں نو اکھاں نال پڑھیے تے شریر ایکو دم غصے وچ آئے گا. گرمکھو یہ طریقے نے اندر بانی نو سپرش کرن دے. دنیاوی بانی وی اکھاں نال اندر سپرش کر دیے تے جدو کوئی بھاونا نال جڑ کے زبان نال نہیں بولدا اکھاں نو شبداں نو پڑھ دے تے او وی شبد اندر اثر کر دے نی. دوسرا طریقہ بول کے تیسرا طریقہ کناں نال سن کے تے میرے صاحب نے تنہاں دا ذکر کیتا ہے انتر گر آرادنا جیوا جپ گر ناؤں نیتری سات گر پیکھنا سرونی سننا گر ناؤں. یہ سپرش اندر بانی کر دیئے تے دیکھو جے کوئی فکا بول بولدا ہے او دے پڑے سنے نو اندر کھڑاندا ہے تے جدو بانی اندر جائے پھر گرو ارجن صاحب نے کہا کہن لگے کونے پرمان دتا ہے کہن لگے درشن پرشن सरसन हरसन दर्शन ते परसन ये दो साधना वाले शब्द ने दर्शन करना ते उस बाणी नू दर्शन तो बाद हिरदे विच स्पर्श कर जाए हिरदे नू छू जाए। हुण जे आपां बाणी दे दर्शन तो किते पाठ भी कर लिया नितनेम भी बड़ी बड़ी किया हिरदे नू स्पर्श ना किया ते उहने उह रहमत नहीं होनी। एकाग्रता नाल जदों हिरदे नू शब्द विने ते धन गुरु अर्जुन साहब कहिंदे ने उदों तब्दीली आउंदी है। दो शब्द चेते रखी साधना दे दर्शन परसन ते उहनां नाल तब्दीली की आउंदी है सरसन हरसन अंदर खेड़ां अंदर आनंद आ जांदा है। गुरु अमरदास जी ने कहा आवो सिख सत गुरु के प्यारिओ गावो सच्ची बाणी बाणी तां गावो गुरु केरी बाणियां सिर बाणी। दाता गाउंदे सारे ने पढ़ते सारे ने की कारण के सारियां दे खिरदे नूं स्पर्श नहीं करदी। कहन लगे जिन कौ नदर करम होवे खिरदे तिना समाणी जिहदे खिरदे विच समा जाए ओहदी अगली अवस्था है पीवो अमृत सदा रो हर रंग जप्यो सारंग पाणी कहे नानक सदा गावो ए सच्ची बाणी। जिहड़े तुहाडे अंदर नूं अमृत दा रस दे तुहाडे अंदर टिका दे कहिंदे ने इस बाणी नूं गाई ते जदों पुछया महाराज जिहड़े फिक्के बोल ने कहिंदे ने सिखा देखी अपनी जिंदगी विच बाणी तो वध किसे नूं खिरदे विच थां ना दे महाराज की दूजे शब्द नहीं असर रख दे। कहन लगे सतगुरु बिना होर कच्ची है बाणी बाणी तां कच्ची सतगुरु बाजों होर कच्ची बाणी। महाराज क्यों कच्ची है कहन लगे नू कहन वाले कच्चे ने। महाराज कहन वाले कच्चे किवें हुण इहदा अर्थ ए वे कि उहनां दे अपने किरदे विच सच नहीं आप झूठ नाल जुड़े ने ते भावें उह कविता जिड्डी मर्जी वड्डी कह दे ग्रंथ गुरु ग्रंथ साहिब दे मुकाबले बड़े पखंडियां ने बनाए कि वह कच्ची बाणी अज तीकरा गुरु ग्रंथ साहिब की बाणी का मुकाबला कर सकी। सवाल ही नहीं पैदा हुंदा जेड़े अपने अंदरों थिड़के ने कामी ने विषयी ने रज के वकार भोगदे ने जिन्हें मर्जी नकल माल के अखर लिखी जान उन्हां दे अखर किसे दे किरदे नूं रब नाल नहीं जोड़नगे। ते सच जाणो गुरु ग्रंथ साहिब दा भी प्रकाश तां होया है जिदन गुरु दे कन्नां विच कच्चे दी बाणी दी आवाज पई सी। आओ प्रकाश दिवस वल आउणा है कच्चे दे शब्द कन्नां विच पए ते उहदे विच इक सोच पुरी कि गुरु ग्रंथ साहिब दी सच्ची बाणी नूं वख कर देना चाहीदा है। इक शब्द सी कहिंदे आ भीड़। देखो अज भी सी शब्द वरतने आ कि गुरु ग्रंथ साहिब दी भीड़ जां कहिंदे आ भीड़ दी संपादना भीड़ दे अखरी अर्थ की ने बड़े सोहणे अर्थ कीते ने डॉक्टर रतन सिंह जग्गी ने। भीड़ दा अर्थ हुंदा है बनना भीड़ दा अर्थ हुंदा है समेटना भीड़ दे अर्थ कीते गए ने आपां कहिंदे आ आद भीड़ जां धन गुरु ग्रंथ साहिब दी बाणी लई शब्द लई असीं वरतने आ कि भीड़ है। भीड़ दा अर्थ है वह शब्द वह पोथियां जिहड़ियां वख वख थावां ते पईआं सन उहनां शब्दां नूं सारिआं नूं इक्को थां ते तरतीब नाल समेटण दा नाम है भीड़। ਬੀੜਿਆ ਗਿਆ ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ। ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ ਸਿਆਣੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅਤ ਜ਼ਰੂਰੀ ਸੀ ਕਿਉਂਕਿ ਪੰਥ ਲਈ ਗ੍ਰੰਥ ਅਤ ਜ਼ਰੂਰੀ ਹੈ। ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ ਦਰਸ਼ਨ ਕਰਨ ਵਾਲੇ ਲੱਖਾਂ ਜਗਿਆਸੂ ਨੇ ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸਿੱਖ ਕਿਵੇਂ ਕਰ ਸਕਣ। ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ ਇੰਨੀ ਚਲਾਕੀ ਦੇ ਨਾਲ ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ। ਅੱਜ ਭਾਵੇਂ ਅਸੀਂ ਜਿਹੜੇ ਮਨਮੁੱਖ ਬੰਦੇ ਗ੍ਰੰਥ ਰੱਖਦੇ ਨੇ ਸ਼ਬਦ ਪੁਸਤਕ ਰੱਖਦੇ ਨੇ ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ ਗੁਰੂ ਕੇ ਸਿੱਖੋ। ਸਿੱਖ ਦੀ ਜ਼ਬਾਨ ਤੇ ਜਦੋਂ ਗ੍ਰੰਥ ਦੀ ਆਵਾਜ਼ ਹੈ ਤੇ ਇਕੱਲੇ ਗੁਰੂ ਗ੍ਰੰਥ ਦੀ ਗੱਲ ਕਰੇ ਉਹ ਪਖੰਡੀ ਦੀ ਕਿਤਾਬ ਤਾਂ ਹੋ ਸਕਦੀ ਹੈ ਉਹ ਪਖੰਡੀ ਦੀ ਪੁਸਤਕ ਤਾਂ ਹੋ ਸਕਦੀ ਹੈ पर गुरु ग्रंथ साहिब की पदवी शब्द ग्रंथ केवल गुरु निकलता होवे। साहिब धन गुरु ग्रंथ साहिब की संपादना लई तीसरा कारण सी कि कच्चियां ने बाणी रच दिती इन्नी चलाकी वरती कि पहलियां चार पातशाहियां दे शब्द भी उस पुस्तक विच पा दिते। ते बड़े प्यारे बचन हुंदे ने, कदी पढ़ो, कहिंदे ने एक दिन गुरु अर्जुन देव पहला कारण गुरु ग्रंथ साहिब दे प्रकाश दा की है, प्रातः काल उठे ने अपनी सुरत नूं अज लै जाओ रामसर दे किनारे, चुको अपनी सुरत नूं लै जाओ अज धन गुरु अमर रामदास सच्चे पिता जी दे दरबार विच, ते आप गुरमुखां ने देखे ने पहले प्रकाश उत्सव किवें भावना नाल अमृतसर दी संगतां उहनां ने अज दे दिन धन गुरु ग्रंथ साहिब दा पहला प्रकाश उत्सव मनाए। पहला कारण गुरु अर्जुन दे बाहर निकले ने, मन विच ही ख्याल पुरिया कि गुरु नानक साहिब दा पंथ बहुत भारी तादाद विच इहदे विच लोक शामिल हो गए ने। वैसे अरदास विच पंथ शब्द आउणा है, इहदी व्याख्या आपां करांगे। पंथ दा अखरी अर्थ राह हुंदा है, रस्ता हुंदा है। खालसा पंथ क्यों वे आपां कहांगे भी कदी किसे बंदे नूं कहिंदे आ राह, राही ते क्या जांदा है, कदी असीं नहीं कहिंदे भी फलाना बंदा राह है, पर हजूर ने खालसे लई शब्द पंथ वरत्या है। पंथ दा अर्थ रस्ता कि दुनिया दे लोगो जे अपना भला लोचदे हो खालसा इक मार्ग है, ते जेड़ा इस मार्ग ते चलेगा उह निरंकार दे घर तक पहुंच जाएगा। ते सिख अपने आप विच इक मार्ग है, लोकां नूं चलदा फिरदा राह दसन वाला मार्ग नहीं। हजूर ने कृपा की, कह लगे अमृत वेले उठे इतिहासकारा ने एक बचन कह, एक दिवस प्रभ प्रातः काल दया भरे प्रभ दीन दयाल, ये मन उपजी प्रग त्यो जग पंथ, के गुरु नानक दा पंथ फैल गया है। ते क्योंकि बाबे नानक ने आप सियाने बैठियो पंथ ता पहले जामी रख दिता सी, ते पंथ उन्हां लोकां दा सी जेड़े सच नाल जुड़े ने। देखो इस बाणी विच ओ भगत ने जिन्हां ने ना ता वेदां दी परवाह कीती ते ना उन्हां ने किताबां दी गल नूं मन्निया, ओह शरेआम कह के गए। कहन लगे तू कहिंदा धर्म ग्रंथ, ते कबीर कहिंदा मैनूं इंज लगदा जिवें संगल मेरे पैरां नूं मारना पे। इक तुक आउंदी है वेद की पुत्री सिमरत भाई, गुरु ग्रंथ साहिब च वेदां विचों सिमरतियां निकलियां, उहनां सिमरतियां विचों मनूं सिमरती है। कहन लगे वेद की पुत्री सिमरत भाई संकल जेवरी लै आई, कहन लगे संगल लै के आ गई जिहड़े साडे पैरां नूं मार दित्ते कि तैनूं कोई हक नहीं, तू नाम नहीं जप सकदा, तेनू कोई हक नहीं, तू प्रभु नहीं कह सकता। ते जदों भगत अपनी मौज विच बैठा लोकां कहा तू मानदा नहीं, जे वेद नहीं मानदा तू मुसलमान है, बोल किनू मानना। वह कहिंदा पंडित मुला जोलिक दिया छांड चले हम कछु ना लिया। कहन लगा फिर क्या भी तेनू असीं देखांगे तू शरा विच नहीं। वह कहिंदा हमरा झगड़ा रहा ना को पंडित मुला छांडे दो, कहिंदे लड़ाई तां पाओ जो मैं तुहाडे विचों हां, मेरा ते मार्ग इक वखरा है। ਉਹ ਅਸਲ ਵਿੱਚ ਸੀ ਨਿਰਮਲ ਮਾਰਗ, ਉਹ ਸੀ ਨਿਰਮਲ ਪੰਥ। ਅਰਜ਼ ਕਰ ਰਿਹਾ ਬਾਬੇ ਨਾਨਕ ਨੇ ਸ਼ਬਦ ਦੀ ਰਹਿਮਤ ਨਾਲ ਇੱਕ ਨਿਰਮਲ ਪੰਥ ਚਲਾਇਆ, ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਸੀ ਬਾਣੀ ਦਾ, ਸਿੱਕਾ ਸੀ ਸ਼ਬਦ ਦਾ, ਤੇ ਚੇਤੇ ਰੱਖੋ ਸੱਚੇ ਸ਼ਬਦ ਵਿੱਚੋਂ ਹੀ ਪੰਥ ਦਾ ਜਨਮ ਹੋਇਆ, ਸੱਚੇ ਸ਼ਬਦ ਵਿੱਚੋਂ ਪੰਥ ਨਿਕਲਿਆ। ਖਜੂਰ ਨੇ ਉੱਤੇ ਸ਼ਬਦ ਵਰਤੇ, ਏਕ ਦਿਵਸ ਪ੍ਰਭ ਪ੍ਰਾਤਹ ਕਾਲ ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਪੰਥ ਨੂੰ ਚਲਾਉਣ ਲਈ ਗ੍ਰੰਥ ਹੋਣਾ ਅਤਿ ਜ਼ਰੂਰੀ ਹੈ। ਪਹਿਲਾ ਕਾਰਨ ਇਹ ਸੀ, ਤੇ ਦੂਜਾ ਬੜੀ ਕਿਰਪਾ ਕੀਤੀ ਮੇਰੇ ਦਾਤੇ ਨੇ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਮਤ ਕਿਸੇ ਦੂਜੇ ਦੀ ਆਸ ਰੱਖ ਕੇ ਚੱਲੀਏ। ਖਜੂਰ ਨੇ ਦੇਖਿਆ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਹਿਤਰ ਸਹਿ, ਸੂਰਜ ਪ੍ਰਕਾਸ਼ ਕਵੀ ਸੰਤੋਖ ਸਿੰਘ, ਕਿ ਗੁਰੂ ਦਾ ਸਰੀਰ ਇੱਕ ਸਾਰੀਆਂ ਥਾਵਾਂ ਤੇ ਸਿੱਖ ਕਿਵੇਂ ਦਰਸ਼ਨ ਕਰਨ, ਤੇ ਕੈਸੀ ਰਹਿਮਤ ਕਰ ਦਿੱਤੀ ਮੇਰੇ ਦਾਦੇ ਨੇ। ਜੇ ਕਹਿੰਦੇ ਲਓ ਜੀ ਪੰਜਾਬ ਵਾਲੇ ਸਿੱਖਾਂ ਦਾ ਗੁਰੂ ਹੈ, ਜੇ ਅਮਰੀਕਾ ਵਾਲਿਆਂ ਦਾ ਬਣਾ ਹੋਰ ਬਣ ਜਾਂਦਾ, ਜਿਵੇਂ ਸਮਾਂ ਚੱਲਦਾ, ਕਹਿੰਦੇ ਵੀ ਅਸਾਮ ਵਾਲਿਆਂ ਦਾ ਦੂਜਾ, ਬੰਗਾਲ ਵਾਲਿਆਂ ਦਾ ਹੋਰ ਹੈ। ਮੇਰੇ ਗੁਰੂ ਨੇ ਕਿਹਾ ਵੀ ਇੱਕ ਵੇਲੇ ਇੱਕੋ ਸਮੇਂ ਲੱਖਾਂ ਸਿੱਖਾਂ ਨੇ ਦਰਸ਼ਨ ਕਰਨੇ ਹੋਣ ਤੇ ਇੱਕੋ ਗੁਰੂ ਕਿਵੇਂ ਦਰਸ਼ਨ ਦੇਵੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰੋ ਜਿੱਥੇ ਵੀ ਭਾਵਨਾ ਨਾਲ ਹੁਕਮ ਲੈ ਤੇ ਹੁਕਮ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿ। ਦੂਜਾ ਕਾਰਨ ਇਹ ਸੀ, ਭਾਈ ਸਾਹਿਬ ਨੇ ਸ਼ਬਦ ਵਰਤੇ, ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਹਿ ਦਰਸ਼ਨ ਹੈ, ਤੇ ਗੁਰੂ ਗ੍ਰੰਥ ਸਾਹਿਬ ਕੀ ਹੈ? ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਾ ਇਹ ਜਾਣੋ ਉੱਤਮ ਹੈ, ਸਭ ਕਾਲ ਰਹੇ ਹੈ, ਸਾਰੇ ਸਮੇਂ ਤੇ ਰਹੇਗਾ। ਤੇ ਮਹਾਰਾਜ ਦਾ ਕਿੰਨਾ ਕੁ ਅਦਬ ਕਰੀਏ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਨੂੰ ਮੱਥੇ ਟੇਕਦੇ ਹੋ ਨਾ, ਮੇਰੇ ਸਰੂਪ ਤੇ ਜਾਂ ਤੇ ਦੀਰਗ ਸਾਹਿਬ ਜਾਨ ਅਦੈਬ ਕਹਿਦਾ ਹੈ, ਮੇਰੇ ਸਰੂਪ ਤੋਂ ਵੱਧ ਤੁਸੀਂ ਜੇ ਅਦਬ ਕਰਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ। ਹੁਣ ਤੀਜਾ ਕਾਰਨ ਕੀ ਸੀ? ਮੇਰੇ ਦਾਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀ ਆ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਿਆ, ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਹਜ਼ੂਰ ਨੇ ਇੰਨੀ ਕਿਰਪਾ ਕੀਤੀ, ਤਵੱਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਰ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ। ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ ਦਿੱਤਾ ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਤਦਾ, ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਈ ਪਿਰਾਈ, ਨਾਨਕ ਸ਼ਬਦ ਦੀ ਵਰਤੋਂ ਉਹਨੇ ਕੀਤੀ। ਕੀਰਤਨ ਕਰਦਿਆਂ ਕਰਦਿਆਂ ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਵਾਨ ਦੀਆਂ ਦੋ ਤੁਕਾਂ ਹੀ ਪੜ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ, ਭਾਈ ਸਾਹਿਬ ਜੀ, ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ। ਕਹਿਣ ਲੱਗੇ ਇੱਕ ਕੰਮ ਅਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ, ਧਿਆਨ ਦਿਆ ਜੇ ਬੁਲਾ ਕੇ ਸਲਾਹ ਕੀਤੀ ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ, ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ, ਤੇ ਭਾਈ ਗੁਰਦਾਸ ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ, ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਚੇਤੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ ਤੇ ਗੁਰੂ ਅਰਜਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨਹੀਂ ਕਿਹਾ ਬਾਣੀ ਉਚਾਰਦਾ, ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਵਾਨ। ਕਦੀ ਮਿਹਰਵਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ ਫਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ। ਕਹਿੰਦੇ ਨੇ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ, ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜ੍ਹਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲੈਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ, ਗੁਰਮੁਖਾਂ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਤੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨਾ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ ਬਾਬਾ ਜੀ ਨੇ ਮੇਰੇ ਲਈ ਹੁਕਮ। ਕਹਿਣ ਲੱਗੇ ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ। ਇਹਦਾ ਮਤਲਬ ਸਿੱਖਾਂ ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਓਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਪਏ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਝੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ। ਧੰਨ ਗੁਰੂ ਅਰਜਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ, ਗੁਰਮੁਖੋ ਭਾਈ ਬੰਨੋ, ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਤਾਂ ਘਰ ਹੀ ਸੀ ਨਾ, ਮੰਦਰ ਬਣਾਇਆ ਤੇ ਤੁਸੀਂ ਇਹਦੇ ਮੂਰਤ ਕਰਨ ਲੱਗਿਆ, ਸਾਡਾ ਥਾਲ ਪਹਿਲੋਂ ਕਿਉਂ ਨੀ ਕੱਢਿਆ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨਹੀਂ ਆਇਆ। ਮਹਾਰਾਜ ਸੀ ਪ੍ਰੋਹਤ, ਕਹਿਣ ਲੱਗੇ ਮੈਂ ਵਿਹਲੜ ਨਹੀਂ ਪ੍ਰੋਹਤਾਂ ਨੂੰ ਰੋਟੀ ਖਵਾਣੀ, ਜਿਹਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋਣ। ਸ਼ਬਦ ਪਤਾ ਕੀ ਵਰਤੇ? ਹਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬੰਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬੰਨੋ ਦੇ ਕੋਲ, ਪਾਟੀਏ ਸਨ ਭਾਈ ਸਾਹਿਬ ਭਾਈ ਬੰਨੋ ਜੀ। ਜਦੋਂ ਗਏ ਤੇ ਦੇਖਿਆ ਭਾਈ ਬੰਨੋ ਘਿਓ ਵੇਚਦਾ ਤੇ ਇੱਕ 2 ਪੈਸਿਆਂ ਦੀ ਖਾਤਰ ਝਗੜਾ ਪਿਆ ਸੀ। ਉਹ ਸਿੱਖ ਕਹਿੰਦਾ ਆ ਕਾਹਦਾ ਸਿੱਖ ਹੋਵੇਗਾ ਜਿਹੜਾ 2 ਪੈਸਿਆਂ ਦੀ ਖਾਤਰ ਲੜੀ ਜਾਂਦਾ। ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ? ਭਾਈ ਬੰਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਘਰੋਂ ਆਇਆ। ਭਾਈ ਬੰਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ। ਕਹਿਣ ਲੱਗੇ ਦੱਸ ਸੇਵਾ ਕੀ ਕਰਾਂ? ਕਹਿੰਦਾ ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ ਇਸ਼ਨਾਨ ਕਰਨਾ? ਭਾਈ ਬੰਨੋ ਕਹਿੰਦਾ ਚਲੋ ਘਰ। ਘਰ ਲੈ ਗਿਆ, ਕਹਿੰਦਾ ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਵਾਂਗਾ। ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ। ਕਹਿੰਦਾ ਮੈਂ ਘਿਓ ਨਾਲ ਨਹਾਉਣਾ। ਕਹਿੰਦਾ ਗੱਲ ਹੀ ਕੋਈ ਨੀ। ਕਹਿੰਦੇ ਨੇ ਭਾਈ ਸਾਹਿਬ ਨੇ 2 ਭਾਂਡੇ ਭਰੇ ਕੋਈ, ਪਹਿਲਾਂ ਉਸ ਫੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ। ਜਦੋਂ 2 ਰੋੜੇ, ਉਹਨੇ ਹੱਥ ਫੜ ਕੇ ਕਿਹਾ ਉੱਥੇ 1 ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ 2 ਭਾਂਡੇ ਉਡੇਲ ਦਿੱਤੇ। ਕਹਿੰਦਾ ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਹੀ। ਚੇਤੇ ਰੱਖੀ, ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨਹੀਂ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ। ਤੇ ਜਦੋਂ ਧਰਮ ਦੀ ਗੱਲ ਆ ਜਾਏ, 1 ਘਿਓ ਦਾ ਪੀਪਾ ਕੀ, ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬੰਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜਨ ਦੇਵ ਬਾਣੀ ਲਿਖਾਉਂਦੇ ਨੇ, ਭਾਈ ਬੰਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ, ਲਿਖੀ ਜਾ ਰਹੀ ਹੈ ਰਾਮਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ 5 ਝਾਤ ਵਿੱਚ ਅਰਧ ਕਰ ਦੇਣਾ। ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖਿਆ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ 5 ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ। ਸੋਦਰ ਦੇ ਸਿਰਲੇਖ ਥੱਲੇ 5 ਨੇ, ਉਸ ਤੋਂ ਬਾਅਦ 100 ਪੁਰਖ ਆ ਜਾਂਦਾ। 100 ਪੁਰਖ ਦੇ ਸਿਰਲੇਖ ਥੱਲੇ 4 ਸ਼ਬਦ ਨੇ। 16 ਸਾਹਿਬ ਦੀ ਬਾਣੀ ਆਉਂਦੀ ਹੈ, 5 ਸ਼ਬਦ ਮੇਰੇ ਗੁਰੂ ਅਰਜਨ ਦੇਵ ਨੇ ਦਰਜ ਕੀਤੇ, 3 ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, 1 ਧੰਨ ਗੁਰੂ ਰਾਮਦਾਸ ਦਾ, 1 ਗੁਰੂ ਅਰਜਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਰੋਜ਼ ਦਾ। ਉਸ ਤੋਂ ਬਾਅਦ ਪਹਿਲਾ ਰਾਜ ਆਰੰਭ ਕੀਤਾ ਇਹ ਸ੍ਰੀ ਰਾਜ। ਸ੍ਰੀ ਰਾਜ ਜਦੋਂ ਆਰੰਭ ਕੀਤਾ ਤੇ 1 ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆਂ ਜਿੱਦਣ ਵੀ ਮਰਦੀ ਏ 3 ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ 3 ਸ਼ਬਦਾਂ ਤੋਂ 4 ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੀ ਪੜ੍ਹਿਓ। ਦੇਖੋ, ਮੰਨ ਲਓ ਉਦਾਹਰਨ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ 1 ਰਾਗ ਵਿੱਚ ਆਏ ਨੇ 5, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ ਇਸ ਸ਼ਬਦ ਦੇ ਚਾਰ ਪਦੇ ਨੀ ਤੇ ਇੱਕ ਸ਼ਬਦ ਪੂਰਾ ਹੋ ਗਿਆ, ਤਵੱਜੋ ਦਿਓ। ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾ ਲਿਖਣਗੇ ਚਾਰ, ਮੈਂ ਸਿਰਫ ਉਦਾਹਰਣ ਦੇ ਰਿਹਾ, ਅੱਗੇ ਲਿਖਣਗੇ ਦੋ। ਧਿਆਨ ਦਿਆ ਜੇ ਸਾਹਿਬ, ਧੰਨ ਗੁਰੂ ਅਰਜੁਨ ਦੇਵ ਨੇ ਕਮਾਲ ਕਰ ਦਿੱਤੀ। ਪਹਿਲਾ ਸ਼ਬਦ ਲਿਖਣਗੇ ਚਾਰ, ਇਹਦਾ ਮਤਲਬ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੋ ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ ਦੋ ਹੋ ਗਏ। ਗਿਣਤੀ ਦਿੰਦੇ ਨੇ ਨਾ, ਜਦੋਂ ਗੁਰੂ ਅਰਜੁਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਕਰਨਗੇ ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ, ਲਿਖਣਗੇ ਮੰਨ ਲਓ ਜੇ ਚੌ ਪਦੇ ਨੇ, ਚਾਰ ਪੰਜ ਤੇ ਇੱਕ ਤੇ ਅੱਗੇ ਕਰ ਦੇਣਗੇ ਛੇ। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ ਚਾਰ ਪਹਿਲੇ ਦਰਥ ਹੋਵੇਗਾ, ਚਾਰ ਪਦੇ, ਅੱਗੇ ਜਿਹੜਾ ਪੰਜ ਅੰਕ ਆਇਆ ਹੋਵੇਗਾ, ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ ਪੰਜ ਸ਼ਬਦ ਲੰਘ ਗਏ ਨੇ, ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ ਛੇ, ਟੋਟਲ ਸ਼ਬਦ ਛੇ ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ, ਵੈਸੇ ਇੱਕ ਇੱਕ ਵਿਸ਼ੇ ਤੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ, ਜਿਹੜਾ ਇੰਨਾ ਮਹਾਨ ਖਜ਼ਾਨਾ। ਹਜ਼ੂਰ ਨੇ ਸ੍ਰੀ ਰਾਗ ਆਰੰਭ ਕੀਤਾ, ਸ਼ੁਰੂ ਕਰਦਿਆਂ ਪ੍ਰਭਾਤੀ ਤੇ ਆ ਗਏ। ਦਾਤਾਰ ਨੇ ਨਾ ਮੇਘ ਰਾਗ ਵਰਤਿਆ ਤੇ ਨਾ ਦੀਪਕ ਰਾਗ ਵਰਤਿਆ। ਗੌੜੀ ਦੀਪ ਕੀ ਆਉਂਦਾ, ਮਲਾਰ ਆਉਂਦਾ, ਬਸੰਤ ਨਾਲ ਖਿੰਡੋਲ ਆਉਂਦਾ, ਪਰ ਨਾ ਤਾਂ ਤੈਸ਼ ਵਾਲਾ ਕੋਈ ਗੱਲ ਵਰਤੀ ਤੇ ਨਾ ਇਹ ਵਰਤੀ ਕੱਲਾ ਕੇਵਲ ਤੂੰ ਇਹਨਾਂ ਠੰਡਾ ਹੀ ਹੋ ਜਾ। ਹਜ਼ੂਰ ਨੇ ਮਿਹਰ ਕੀਤੀ, ਜੇ ਗੌੜੀ ਰਾਗ ਲਿਆ ਬੈਠੇ ਪਿਆਰੇ ਰਾਗ ਸਮਝਣ ਵਾਲੇ, ਗੌੜੀ ਵੀ ਸੋਰਠ ਵੀ, ਦੋਨਾਂ ਰਾਗਾਂ ਦੀਆਂ ਸੁਰਾਂ ਇੱਕ ਦੂਜੇ ਦੇ ਉਲਟ ਨੇ, ਹਜ਼ੂਰ ਨੇ ਕਿਹਾ ਤੂੰ ਇਸ ਤਰ੍ਹਾਂ ਗਾਣਾ। ਦਾਤਾਰ ਨੇ ਪਹਿਲਾ ਰਾਗ ਸ੍ਰੀ ਰਾਗ ਦਿੱਤਾ, ਅਖੀਰ ਦਾ ਪ੍ਰਭਾਤੀ ਦਿੱਤਾ, ਤੇ ਰਾਗ ਦੇ ਸ੍ਰੀ ਰਾਗ ਦੇ ਗਾਉਣ ਦਾ ਪਹਿਲਾ ਸਮਾਂ ਆ ਰਾਤ ਦਾ ਪਹਿਲਾ ਪੈਰ ਹੀ, ਤੇ ਪ੍ਰਭਾਤੀ ਦੇ ਗਾਉਣ ਦਾ ਪ੍ਰਭਾਤ ਵੇਲਾ। ਕਹਿਣ ਲੱਗੇ ਤੇਰੀ ਜ਼ਿੰਦਗੀ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਏ, ਤੂੰ ਨਾਮ ਦੀ ਪ੍ਰਭਾਤ ਨਾਲ ਜੁੜਨਾ ਹੈ, ਸ੍ਰੀ ਰਾਗ ਤੋਂ ਸ਼ੁਰੂ ਕਰੀ, ਪ੍ਰਭਾਤੀ ਤੇ ਸੰਪੂਰਨਤਾ ਹੋਵੇ, ਤੇ ਸੱਚ ਜਾਣੀ ਤੂੰ ਵੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਾਮ ਦੀ ਪ੍ਰਭਾਤ ਤੱਕ ਪਹੁੰਚ ਜਾਏਗਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਜਦੋਂ ਬਾਣੀ ਰਚਦੇ ਪਏ ਨੇ, ਦੇਖੋ ਜਿੱਥੇ ਅਸੀਂ ਕਲਾਸੀਕਲ ਕਹਿੰਦੇ ਹਾਂ 30 ਰਾਗ ਨੇ, ਉੱਥੇ ਪੰਜਾਬ ਦਾ ਫੋਕ ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, ਸੱਤ ਕੀ ਹੈ, ਇੱਕ ਲੋਕ ਗੀਤ ਹੈ। ਕਦੀ ਤੱਕਿਓ, ਜ਼ਿਮੀਦਾਰ ਕਣਕ ਵੱਢ ਕੇ ਆਇਆ, ਢੋਲ ਵੱਜਦਾ ਪਿਆ ਤੇ ਉਹ ਆਪਣੀ ਮੌਜ ਵਿੱਚ ਆ ਕੇ ਰੱਖ ਕੇ ਕੰਨ ਤੇ ਹੱਥ, ਤੇ ਇੱਕ ਹੱਥ ਨੂੰ ਉੱਚਿਆਂ ਚੁੱਕ ਕੇ ਜਦੋਂ ਸੱਦ ਦਿੰਦਾ। ਸਾਹਿਬ ਨੇ ਕਿਹਾ ਇਸ ਤਰ੍ਹਾਂ ਰਾਮਕਲੀ ਸੱਦ ਪੜੀ। ਕਦੀ ਤੱਕਿਓ, ਹਜ਼ੂਰ ਨੇ ਦੇਖਿਆ ਵੀ ਅਲਾਣੀਆਂ, ਅਲਾਣੀਆਂ ਦਾ ਸੰਬੰਧ ਰੋਣ ਨਾਲ ਏ। ਕਹਿਣ ਲੱਗੇ ਮਰ ਜਾਏ ਤਾਂ ਬੀਬੀਆਂ ਵਹਿਣ ਪਾਉਂਦੀਆਂ ਨੇ, ਤੇ ਸੱਜਣਾ ਇਹ ਗੱਲ ਚੇਤੇ ਰੱਖੀ, ਇਸ ਅਲਾਣੀਆਂ ਨੂੰ ਮੈਂ ਬਾਣੀ ਦਾ ਸਰਲੇਖ ਬਣਾ ਦੇਣਾ, ਤੇ ਚੇਤੇ ਰੱਖੋ ਰੋਣ ਦੀ ਵੀ ਇੱਕ ਕਲਾ ਹੁੰਦੀ ਹੈ। ਐਸ ਢੰਗ ਨਾਲ ਤੂੰ ਇਹ ਸ਼ਬਦਾਂ ਨੂੰ ਪੜੀ, ਘੋੜੀਆਂ ਆਈਆਂ, ਵਡਹੰਸ ਰਾਗ ਦਿੱਤਾ। ਕਹਿਣ ਲੱਗੇ ਆ ਸੁੱਖ ਦਾ ਸੰਬੰਧ ਘੋੜੀ ਭਾਵੇਂ ਸਰੀਰ ਨੂੰ ਕਿਹਾ, ਇਸ ਬਾਣੀ ਨੂੰ ਘੋੜੀਆਂ ਦੇ ਤਰੇ ਤੇ ਗਾਈ। ਕਰ ਹਲੇ ਆਇਆ, ਕਰ ਹਲੇ ਦਾ ਸੰਬੰਧ ਜਿਹੜਾ, ਭਾਵੇਂ ਅੱਜ ਵੀ ਇੱਕ ਗੱਲ ਚੱਲੀ ਸੀ, ਕਰ ਹਲੇ ਦਾ ਅਰਥ ਹੁੰਦਾ ਊਂਟ ਦਾ ਬੱਚਾ। ਇਹਦਾ ਰਾਜਸਥਾਨ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਗਾਇਆ ਜਾਂਦਾ। ਹਜ਼ੂਰ ਨੇ ਬੇਅੰਤ ਰਾਗ, ਉਹਦੇ ਨਾਲ ਪੰਜਾਬ ਦੇ ਵੱਖ ਵੱਖ ਸਾਡੇ ਇਲਾਕੇ ਦਾ ਫੋਕ, ਤੇ ਇੱਕ ਕਿਰਪਾ ਹੋਰ ਕੀਤੀ, ਸ਼ਬਦਾਂ ਦੀ ਬੰਦਿਸ਼ ਵਿੱਚ ਨਹੀਂ ਪਏ। ਦੁਨੀਆਂ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰਮੁਖੋ, ਕਦੀ ਕੋਈ ਇਹ ਦਾਅਵਾ ਕਰਕੇ ਕਹਿ ਖਾਂ ਕਬੀਰ ਵਰਗਾ ਕਿ ਰਮਾਇਣ ਵਿੱਚ ਮੇਰੇ ਚਾਰ ਸ਼ਬਦ ਵੀ ਚਾੜ ਦਿਓ, ਕੋਈ ਨੇੜੇ ਲੱਗਣ ਤੇ ਦੇ। ਕਦੀ ਕੋਈ ਕਹਿ ਕਿ ਕੁਰਾਨ ਵਿੱਚ ਮੇਰੇ ਸ਼ਬਦ ਅੰਕਿਤ ਕਰ ਦਿਓ, ਕਰਨ ਦੇਗਾ ਕੋਈ? ਗੁਰੂ ਨੇ ਬਿਲਕੁਲ ਜੰਜੀਰਾਂ ਤੋੜ ਦਿੱਤੀਆਂ। ਕਹਿਣ ਲੱਗੇ ਜੇ ਤੂੰ ਹਿੰਦੀ ਬੋਲਣਾ ਤਾਂ ਵੀ ਆ ਜਾ, ਹਿੰਦੀ, ਮਰਾਠੀ, ਸੰਸਕ੍ਰਿਤੀ, ਆ ਪ੍ਰਕਿਰਤਕ ਭਾਸ਼ਾ, ਫਾਰਸੀ, ਅਰਬੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀਆਂ ਭਾਸ਼ਾਵਾਂ ਵਰਤੀਆਂ, ਪਰ ਇੱਕ ਕਿਰਪਾ ਕੀਤੀ। ਕਹਿਣ ਲੱਗੇ ਭਾਸ਼ਾ ਅਨੇਕ ਹੋਣਗੀਆਂ, ਪਰ ਮੈਂ ਜਿਹੜੀ ਤੈਨੂੰ ਲਿਪੀ ਦੇ ਚੱਲਿਆ, ਚੇਤੇ ਰੱਖੀ ਸਾਰੀਆਂ ਭਾਸ਼ਾਵਾਂ ਗੁਰਮੁਖੀ ਲਿਪੀ ਵਿੱਚ ਆ ਜਾਣ। ਪੜ੍ਹਦੇ ਆਪ ਜੀ ਗੁਰਮੁਖੀ ਲਿਪੀ ਹੋ, ਜੇ ਫਾਰਸੀ ਦਾ ਸ਼ਬਦ ਪੜ੍ਹਦੇ ਹੋ ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਪੁਨ ਕਰਤਾਰ, ਤੇ ਲਿਪੀ ਤਾਂ ਗੁਰਮੁਖੀ ਹੈ ਨਾ। ਜੇ ਕਿਤੇ ਹਿੰਦੀ ਦਾ ਸ਼ਬਦ ਪੜ੍ਹਨੇ ਆ राम सिमर जा साहब दे शब्द पढ़ने साधो मन का मान त्यागो, लिपि तो गुरमुखी है ना। एक गल चेते रखो, गुरमुखी लिपि विच हिंदी दे शब्द तो समा सकते ने, ते जे किते गुरमुखी लिपि दे शब्दां नूं असीं कहीए भी हिंदी नहीं शुद्ध उच्चारण कर लांगे, सवाल ही नहीं पैदा हुंदा कि छोटा ऊ हिंदी विच बोलिया नहीं जांदा, कि छोटी ई दी मात्रा बोली नहीं जांदी। जदों आपां किते पढ़ांगे साहिब धन गुरु ग्रंथ साहिब दी बाणी, दातार जी ने लिपि गुरमुखी रखी, इन्नी मेहर कीती उहने, वख वख भाषावां दा सुमेल, वख वख रागां दा सुमेल, वख वख रुतां दा सुमेल, एक कृपा की वक् वक् इलाकों के भगतों के बचना एकत्र कर दिता। ये कोई अतकथनी नहीं, हिंदुस्तान की वगदी हुई फिरका प्रस्ती की खनेरी जिन्हों भगतों के नाम गुरु ग्रंथ साहब ही दर्ज ने, जे गुरु ग्रंथ साहब बाणी ना सामभे तो उन्हों का नाम किन्नी देर का मिट जाना। ये केवल गुरु ग्रंथ साहब ने जिन्होंने उन्होंने भगतों की रचना सामभिया, ये नहीं कहा। देखो बाबा फरीद पाक पट्टन तो पंजाब तो बोलते हैं, जयदेव बंगाल तो बोलते हैं, बाबा नामदेव महाराष्ट्र तो बोलते हैं, कबीर साहब बनारस तो बोलते हैं, तो उन्हें शब्दों तकिया कि अंदर साईं भी जुड़े ने। इतों तक आप सियाने बैठे हो, बाबे फरीद ने शरा की गल बड़ी थोक के की, गुरु ग्रंथ साहब तो बाहर नहीं जाना, बुले नू ते बाबे फरीद नू एक कैटागरी भी शामिल नहीं कर सकते। भावें असीं कह दिंदे आं बुला ते बाबा फरीद नू सूफी जोड़ दिंदे आं, बुला शरई नहीं, बाबा फरीद अपनी इस्लाम की शरा की गल थोक के कर दे। तुसी सियाने बैठे हो, बाबे फरीद ने अपनी बाणी विच आवागम नहीं मन्या, खिमा करो असलीयत है। देखो गुरु नानक साहब शब्द वरते ने, मिट्टी मुसलमान की पेड़े पई कमिहार, कड़ पांडे इतना किया जल्दी करे पुकार, जल चर रोवे बपड़ी झड़ पवे अंगार। कह लगे जी अंदर कोई बैठा है ते जदों मिट्टी दे भांडे बनते ने उदो क्यों नहीं बोलते, ते बाबे फरीद नू पुछो, कह लगे गोरा से निमाणिया बैसन रूहां मन, वह सलामी शरा की गल करते ने। देखो बाबा कबीर साहब कह रहे ने, कहिंदे ने आवाजा दई जाना कोई चंगा काम कर, कबीर मुला मुनारे क्या चढ़े साई ना बहरा होए, जा कारण तू बंग दे दिली भीतर जोए। ते जदों बाबे फरीद नू पुछो बड़ी ठोक के गल, कहिंदे उठ फरीदा उजू साज, सुबह निवाज गुजार, वो गुरु बड़ा वड्डा जे इहदा इन्ना हिरदा वसै, कह लगे सच नाल जुड़िया जे उजू की गल करदा तू भी मैनू परवान। दुनिया में जिदन कोई एक ग्रंथ की गल चलेगी तो गल आके गुरु ग्रंथ साहब से रुकनी। वह फरीद जी ने दावे नाल कहा, उठ फरीदा उजू साज सुबह निवाज गुजार, शक्कर गंज की जबान शक्कर वर्गी है, कह लगे जो सिर साई ना निवै सो सिर कप उतार। इन्ना शरई बुला, कहिंदा पाठ नमाज नमाजा चिक्कड़ रोजे, कलमे ते फिर गई शाही, बुले शाशो अंदरों पाया भुली फिरे लुकाई। वह कहिंदा चिक्कड़ रोजे ने बाबा फरीद जी, वह नमाजा नू खंडन करता है। बाबा फरीद कहिंदे ने फरीदा बेनवाजा कुटिया, ए ना भली रीत, कभी चल ना आयो पंजे वक्त मसीत। कभी देखो गुरु की संकीर्णता नहीं, तन गुरु अर्जन साहब ने कृपा की बाणी बेमुथाजा दिए, बाणी रंग रतड़िया दिए, बाणी साई नाल ओत पोता दिए, चार कच्चे आए मेरे गुरु ने बिल्कुल समझौता नहीं जे किया। कितने अज वर्गा कुछ साढ़े वर्गा हों, हूँ देखो कई बार कई गल् जो कह दें ना दें उदाहरण सीखी दियां, कई जन फलाने बंदे ने ना केसा बारे बड़ा लिखे है, उन्हें कहा केस बड़े कमाल की चीज ने, वो आप क्लेन शेप हों, तो सिखा के केसा की गल करता मैं हैरान हो जाना कई बार होए, और जिस बंदे ने आप नहीं रखे केस उन्हों की पता केसा की कीमत की है, सानू फूक ही छकाई जाता है ना। मेरे गुरु ने कृपा की, उन्हें कच्चिया पिल्लिया स्वीकार नहीं किया, चार कच्चे आए, चार ने दावे किए सरकारे दरबारे चलती सी, तो जिमें संतान की भी अजकल चलती होंगी है ना, उन्हां संतां दी भी चलदी साजी, ध्यान दे आ जे ये हकीकत है। गुरु का संत जो है ना उन्हूं गुरु तो बिना किसी की टेक नहीं, कि काने की लाहौर दरबार भी दिल्ली दरबार भी चलती नहीं, कि पृथ्वी की जहांगीर नाल गल नहीं, कि राम राय औरंगजेब के घर सीधा नहीं चला जाता, नहीं कभी तक वो चार आए बाणी लिखते पे ने। तन गुरु अर्जुन साहब जी नूं आ के कहिंदे ने कि मरियां दे शब्द लिख दिओ सी ते जिउंदे पए,
ਇਹ ਸ਼ਬਦ ਤਵਾਰੀਖ ਨੇ ਸਾਂਭੇ ਨੇ। ਹਜ਼ੂਰ ਨੇ ਕਿਹਾ ਨਹੀਂ, ਸ਼ਬਦ ਕਦੀ ਨਹੀਂ ਮਰਦਾ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਥੋਂ ਭੱਟਾਂ ਨੇ ਕਿਹਾ, ਕਹਿੰਦੇ ਨੇ ਸਿੱਖਾਂ ਤੂੰ ਕਦੀ ਗੁਰੂ ਲਈ ਇਹ ਨਾ ਸ਼ਬਦ ਵਰਤੀ ਗੁਰੂ ਮਰ ਗਿਆ। ਦੇਖੋ ਜਦੋਂ ਅਸੀਂ ਸਵਈਏ ਪੜ੍ਹਦੇ ਹਾਂ ਨਾ, ਇੱਕ ਸਵਈਆ ਕਹਿੰਦੇ ਨੇ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਲ ਰਹਿ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਨੂੰ ਗਾਵੈ, ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ। ਤੇ ਉੱਥੇ ਇੱਕ ਬਚਨ ਕੀਤਾ ਅਖੀਰ ਦੀ ਤੋਕੈ ਤੇ, ਨਾ ਕਹਿਣ ਲੱਗੇ ਹਰਬੰਸ ਜਗਤ ਜਤ ਸੰਚਰੋ ਸੋ ਕਵਣ ਕਹੇ ਸ਼੍ਰੀ ਗੁਰੂ ਮੋਇਓ। ਸ਼ਬਦ ਕਦੀ ਨਹੀਂ ਮਰਦਾ, ਸ਼ਬਦ ਤੇ ਸਦੀਵ ਘਰ ਰਹਿੰਦਾ। ਗੁਰੂ ਸਾਹਿਬ ਨੇ ਕਿਹਾ ਵੀ ਆਓ ਦੱਸੋ। ਕਹਿੰਦੇ ਅਸੀਂ ਜਿਉਂਦੇ ਬਾਣੀ ਰਚੀ ਬੈਠੇ ਹਾਂ, ਸਾਡਾ ਨਾਂ ਨੀ, ਸਾਡਾ ਨਾਮ ਸਦਾ ਲਈ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਮੀਚ ਕੇ ਬਾਣੀ ਦਰਜ ਨਹੀਂ ਕੀਤੀ ਜਾਣੀ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ, ਹਜ਼ੂਰ ਨੇ ਭਗਤਾਂ ਦੇ ਸ਼ਬਦਾਂ ਦੀਆਂ ਭੁੰਡੀਆਂ ਨੂੰ ਖੋਲਿਆ। ਇਹ ਤੋਂ ਵੱਡੀ ਗੱਲ ਕੀ ਹੋਵੇਗੀ? ਕਦੀ ਤੱਕੋ, ਜੇ ਬਾਬਾ ਫਰੀਦ ਕਹਿ ਰਹੇ ਨੇ ਕਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੱਜ ਸਕਦਾ ਜਪ ਤਪ ਕਾ ਬੰਦ ਬੇੜ ਦਾ ਜਿਤ ਲੰਘਾ ਵਖੇਲਾ। ਕਬੀਰ ਸਾਹਿਬ ਕਹਿ ਰਹੇ ਨੇ ਮਰਦਾ ਮਰਦਾ ਜਗ ਮੂਆ ਮਰਤੇ ਨਾ ਜਾਣਿਆ ਕੋਏ, ਲੋਕਾਂ ਨੂੰ ਮਰਨਾ ਹੀ ਨਹੀਂ ਆਇਆ, ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ। ਨਾਲ ਮੇਰੇ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਭੁਲੇਖਾ ਨਾ ਖਾਇਓ, ਮਰਨ ਦੀ ਜਾ ਸਿੱਖੋ, ਮਰਦਾ ਮਰਦਾ ਜੇ ਜਗ ਮਰ ਗਏ। ਇੱਕ ਤਰੀਕਾ ਮਰਨ ਦਾ, ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸੜੇ ਤਾਂ ਸਹਿਲਾ ਮਰਨਾ। ਭੁੰਡੀ ਖੋਲ ਕੇ ਰੱਖ ਦਿੱਤੀ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਤੇ ਨਾਲ ਇੱਕ ਸ਼ਬਦ ਵਰਤਿਆ, ਜਿਹੜੇ ਰੱਬ ਵਿੱਚ ਰਤੇ ਉਹਨਾਂ ਵਿੱਚ ਖੂਨ ਨਹੀਂ। ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੂਨ ਹੈ ਜੋ ਸ਼ਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਮੈਂ ਸਿਰਫ ਚੂਕ ਮਾਤਰ ਚੱਲ ਰਿਹਾ। ਦੇਖੋ ਕਦੀ ਬਚਨ ਬਾਣੀ ਦੇ ਪੜ੍ਹ ਕੇ, ਬਾਬੇ ਫਰੀਦ ਨੇ ਕਿਹਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਹੇ ਹੋ, ਜਿੰਨੀ ਵੇਸਤੀ ਸੌ ਮਿਲੇ ਸਹੀ ਵੇਸਟ ਕਰੇ ਹੋ। ਤੇ ਕਿਤੇ ਸਾਡੀ ਇਹ ਸੰਪਰਦਾਇ ਚੱਲ ਪੈਣੀ ਸੀ ਪਾਟੇ ਕੱਪੜਿਆਂ ਵਾਲੀ, ਗੁਰੂ ਨੇ ਨਾਲ ਹੀ ਕਹਿ ਦਿੱਤਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ। ਕੈਸੀ ਕਿਰਪਾ ਕੀਤੀ ਬਾਬਾ ਫਰੀਦ, ਲੋਰ ਵੀ ਤੁਰਿਆ ਤੇ ਸ਼ਬਦ ਵਰਤੇ, ਤਨ ਤਪਾਏ ਤਨੂਰ ਚੋਂ ਬਾਲਣ ਹੱਡ ਬਲੰਨ, ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਿਰੀ ਮਿਲਣ। ਤੇ ਗੁਰੂ ਨੇ ਨਾਲ ਹੀ ਸੁਚੇਤ ਕਰ ਦਿੱਤਾ ਤਨ ਨਾ ਤਪਾਏ ਤਨੂਰ ਚੋਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇਰਿਆ ਅੰਦਰ ਤੇਰੀ ਸੰਭਾਲ। ਦੇਖੋ ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਹਜ਼ੂਰ ਦੇ ਸਾਹਮਣੇ ਚਾਰੇ ਖਲੋਤੇ ਨੇ, ਕਾਨਾ, ਤੀਲੂ, ਛੱਜੂ ਤੇ ਸ਼ਾਹ ਹੁਸੈਨ। ਦੇਖੋ ਬੇਮੁਥਾਜ ਗੁਰੂ, ਬੇਪਰਵਾਹ ਗੁਰੂ, ਤਾਂ ਹੀ ਤਾਂ ਕਿਹਾ ਭਾਈ ਗੁਰਦਾਸ ਨੇ ਗੁਰੂ ਅਰਜਨ ਸੱਚ ਸਿਰਜਦਹਾਰਾ। ਐਵੇਂ ਨੀ ਕਿਹਾ ਗੁਰ ਅਰਜਨ ਵਿੱਚੋਂ ਕੁਰਬਾਣੀ, ਐਵੇਂ ਨੀ ਭੱਟਾਂ ਨੇ ਕਿਹਾ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਵੇਂ ਨੀ ਕਿਹਾ ਕਿ ਉਹਨਾਂ ਦੇ ਸ਼ਬਦ ਵਰਤਨੇ ਆਪਾਂ ਇਹ ਪਦ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਦਿਓ, ਪਰ ਤਛਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਿਹੜਾ ਬ੍ਰਹਮ ਗਿਆਨੀ ਉਹ ਕਦੀ ਮੁਥਾਜ ਨਹੀਂ ਹੁੰਦਾ। ਸਾਹਿਬ ਨੇ ਕਿਹਾ ਸੁਣਾਓ, ਸੁਣਾਂਗੇ। ਉਹਨੇ ਸ਼ੁਰੂ ਕੀਤਾ ਜੀ, ਕਾਨਾ ਬੋਲਿਆ, ਦੇਖੋ ਗੁਰੂ ਅਰਜਨ ਸਾਹਿਬ ਦੀ ਅੱਜ ਰਹਿਮਤ। ਕਹਿਣ ਲੱਗਾ ਮੈਂ ਉਹੀ ਰੇ, ਮੈਂ ਉਹੀ ਜਾਂ ਕੋ ਵੇਦ ਪੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਇਹ ਵੇਦਾਂਤ ਦੀ ਵੈਸੇ ਘਟਨਾ ਹੈ। ਵੇਦਾਂਤ ਕਹਿੰਦਾ ਅਹੰਗ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਸੂਫੀ ਕਹਿੰਦਾ ਅਨਲ ਹੱਕ, ਮੈਂ ਹੀ ਖੁਦਾ ਵਾਂ। ਸਾਹਿਬ ਨੂੰ ਜਦੋਂ ਸੁਣਾ ਕਹਿੰਦਾ ਕੀ ਖਿਆਲ? ਕਹਿਣ ਲੱਗੇ ਖਿਆਲ ਬਿਲਕੁਲ ਦਰੁਸਤ ਹੈ, ਤੇਰੀ ਬਾਣੀ ਕੋਈ ਨੀ ਦਰਜਨ ਸੀ। ਕਹਿੰਦਾ ਵਿੱਚ ਖੋਟ ਕੀ? ਹਜ਼ੂਰ ਕਹਿਣ ਲੱਗੇ ਗੱਲ ਚੇਤੇ ਰੱਖੀ, ਤੂੰ ਕਹਿੰਦਾ ਮੈਂ ਉਹੀ ਰੇ, ਮੈਂ ਉਹੀ, ਤੇ ਤੈਨੂੰ ਇੰਨਾ ਪਤਾ ਨੀ ਤੇਰੇ ਵਰਗੇ ਤੇਰੇ ਤੋਂ ਉੱਚੇ ਸੁੱਚੇ ਭਗਤ ਰਵਿਦਾਸ ਕਹਿੰਦੇ ਨੇ ਜਬ ਖਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਤੂੰ ਕਹਿੰਦਾ ਮੈਂ, ਤੇ ਗੁਰੂ ਸਾਹਿਬ ਕਹਿੰਦੇ ਨੇ ਸਾਡੇ ਘਰੋਂ ਆਵਾਜ਼ ਆਉਂਦੀ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨੀ ਸਰੈ। ਤੂੰ ਕਹਿੰਦਾ ਮੈਂ, ਇੱਥੇ ਤਾਂ ਮੈਂ ਨੂੰ ਮਾਰ ਕੇ ਇੱਕ ਦਿਨ ਪਹੁੰਚਣਾ ਤੂੰ ਤੇ। ਤੇ ਜਿਹੜਾ ਕਬੀਰ ਵਰਗਾ ਮਹਾਂਪੁਰਸ਼ ਬੋਲ ਕੇ ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੈਂ ਮਰ ਗਿਆ ਜਬ ਆਪਾ ਪਰਚਾ ਮਿਟ ਗਿਆ, ਜਤ ਦੇਖੂ ਤਤ ਤੂੰ। ਤੇ ਕਹਿਣ ਲੱਗੇ ਤੇਰੀ ਬਾਣੀ ਨੂੰ ਇੱਕ ਸ਼ਬਦ ਕਿਹਾ, ਕਹਿਣ ਲੱਗਾ ਵੇਖਾਂਗਾ ਤੁਹਾਨੂੰ, ਇਹੀ ਸ਼ਬਦ ਵਰਤੇ, ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ, ਦੇਖਾਂਗਾ। ਗੁਰੂ ਅਰਜਨ ਸਾਹਿਬ ਕਹਿਣ ਲਾਹੌਰ ਜਾਏਗਾ ਤੇ ਦੇਖੇਗਾ ਨਾ। ਤੇ ਆਪ ਜੀ ਨੂੰ ਪਤਾ ਹੋਵੇ ਕਾਨਾ ਰਾਜ ਮਰ ਗਿਆ ਸੀ, ਉਹ ਰੱਥ ਤੋਂ ਡਿੱਗ ਕੇ ਮਰਿਆ ਹੈ। ਦੂਸਰਾ ਆਇਆ ਜੀ ਪੀਲੂ, ਉਹਨੂੰ ਕਿਆ ਕਹਿਣ ਲੱਗੇ ਸੁਣਾ ਵੀ ਬਾਣੀ। ਉਹਨੇ ਸ਼ੁਰੂ ਕੀਤੀ ਜੀ ਬਾਣੀ, ਤੇ ਜਦੋਂ ਉਹਨੇ ਆਪਣੀ ਰਚਨਾ ਸੁਣਾਈ ਨਾ, ਉਹ ਕਹਿੰਦਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਗੋਡਿਆ ਨਾ ਆਲੂਦ ਬਹਿ। ਸਾਡੇ ਨਾਲੋਂ ਚੰਗੇ ਜਿਹੜੇ ਜੰਮਦੇ ਮਰ ਗਏ, ਦੁਨੀਆਂ ਦਾ ਸਿਆਪਾ ਮੁੱਕਿਆ, ਐਵੇਂ ਦੁੱਖਾਂ 'ਚ ਪੈਣਾ ਸੀ। ਗੁਰੂ ਅਰਜਨ ਦੇਵ ਕਹਿਣ ਲੱਗੇ ਬਿਲਕੁਲ ਨਿਰਾਸ਼ਾਵਾਦੀ ਗੱਲ, ਸਿੱਖ ਕਦੀ ਨਿਰਾਸ਼ ਨਹੀਂ ਹੁੰਦਾ। ਤੂੰ ਕਹਿੰਦਾ ਜੰਮਦਿਆਂ ਮਰ ਗਏ, ਪਰ ਸਾਡੇ ਘਰੋਂ ਆਵਾਜ਼ ਆਉਂਦੀ ਹੈ ਕਿ ਦੁਲੱਭ ਦੇ ਪਾਈ ਵਡਭਾਗੀ, ਮਰਨ ਲਈ ਨਹੀਂ, ਸਾਡੇ ਘਰੋਂ ਆਵਾਜ਼ ਆਉਂਦੀ ਹੈ ਚਿਰੰਕਾਲੇ ਦੇ ਸੰਜਰੀਆ ਮਿਲ ਜਗਦੀਸ਼, ਮਿਲਣ ਕੀ ਬਰੀਆ ਰੱਬ ਨੂੰ ਮਿਲਦਾ ਮੌਕਾ, ਤੂੰ ਕਹਿੰਦਾ ਜੰਮਦਿਆਂ ਮਰ ਗਏ, ਤੇਰੀ ਬਾਣੀ ਨਹੀਂ। ਹੁਣ ਜੀ ਤੀਜਾ ਆ ਗਿਆ ਛੱਜੂ, ਉਹਨੇ ਸ਼ਬਦ ਵਰਤੇ। ਇਹਨਾਂ ਦੀ ਵੈਸੇ ਰਚਨਾ ਹੋਰ ਵੀ ਬੜੀ ਹੈ, ਮੈਂ ਸਿਰਫ ਓਨੀ ਕੁ ਅਰਜ਼ ਕਰ ਰਿਹਾ ਜੋ ਸਾਹਿਬ ਦੇ ਨਾਲ ਸੰਬੰਧਿਤ ਹੈ। ਇਹਨੇ ਸ਼ਬਦ ਕਿਆ ਕਹਿਣ ਲੱਗਾ, ਕਾਗਜ਼ ਸੰਧੀ ਪੂਤਰੀ ਤੋ ਨਾ ਤਿਰਿਆ ਨਿਹਾਰ। ਕਹਿੰਦਾ ਕਾਗਜ਼ ਦੀ ਬਣੀ ਹੋਈ ਔਰਤ ਨੂੰ ਵੇਖਣਾ ਵੀ ਪਾਪ ਡੋਬ ਜਾਏਗੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਨਮ ਤੈਨੂੰ ਕਿੰਨੇ ਦਿੱਤਾ ਹੈ, ਉੱਗਿਆ ਕਿ ਜੰਮਿਆ? ਕਦੇ ਧਿਆਨ ਦਿਆ, ਜੇ ਜਿਹਨੇ ਤੈਨੂੰ ਜਨਮ ਦਿੱਤਾ, ਕਹਿੰਦਾ ਕਾਗਜ਼ ਦੀ ਇਸਤਰੀ ਨਾ ਤੱਕੋ ਤੇ ਸਾਡੇ ਘਰੋਂ ਆਵਾਜ਼ ਆਉਂਦੀ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਵਾ ਭੰਡ ਭਾਲੀਐ, ਭੰਡ ਹੋਵੇ ਬੰਧਾਨ, ਪਿਆਰਿਆ ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ। ਤੇਰੀ ਬਾਣੀ ਨੀ ਦਰਜ ਹੁੰਦੀ। ਕਹਿੰਦੇ ਕਿ ਤੈਨੂੰ ਪਤਾ ਹੈ, ਤੂੰ ਕਹਿੰਦਾ, ਕਹਿੰਦਾ ਸੂਫੀਆਂ ਦੀ ਗੱਲ ਮੈਂ ਕਰਨਾ। ਤੇ ਸਾਹਿਬ ਕਹਿਣ ਲੱਗੇ, ਪੜ੍ਹੀ ਕਿਤੇ ਬਾਬੇ ਫਰੀਦ ਵਰਗੇ ਫਕੀਰ ਨੂੰ, ਉਹ ਕਹਿੰਦਾ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਚੁੱਪ ਕਰ ਗਿਆ। ਤੀਜਾ ਚੌਥਾ ਉੱਠਿਆ ਜੀ ਸ਼ਾਹ ਹੁਸੈਨ, ਉਹਨੇ ਕਿਹਾ ਕਹਿਣ ਲੱਗਾ ਮਹਾਰਾਜ, ਉਹਨੇ ਸੋਚਿਆ ਵੀ ਤਿੰਨ ਤਾਂ ਗਏ, ਮੈਂ ਕਹਿਣ ਵਾਲਾ ਵੀ ਗਿਆ, ਨਿਰਾਸ਼ਾਵਾਦੀ ਵੀ ਗਿਆ, ਇਸਤਰੀ ਨੂੰ ਮਾੜਿਆ ਕਹਿਣ ਵਾਲਾ ਗਿਆ। ਉਹ ਕਹਿੰਦਾ ਵੀ ਮੈਂ ਸਿੱਧਾ ਜਿਹਾ ਰਾਹ ਲੱਭਾਂ। ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਬੋਲਣ ਦੀ ਨੀ ਜਾਏ ਵੀ ਅੜਿਆ। ਕਹਿੰਦਾ ਚੁੱਪ ਕਰ ਜਾ, ਬੋਲਣ ਦੀ ਥਾਂ ਨੀ। ਗੁਰੂ ਸਾਹਿਬ ਕਹਿੰਦੇ ਨੇ ਕਾਇਰਤ ਹੈ, ਜੇ ਜ਼ੁਲਮ ਵੇਖ ਕੇ ਚੁੱਪ ਕਰਨਾ ਸਾਡੇ ਘਰੇ ਕੋਈ ਨੀ ਪਰਵਾਹ। ਚੁੱਪ ਕਰਨ ਦੀ ਕਿਉਂ ਥਾਂ ਹੈ? ਸੰਤ ਮਿਲਿਆ ਕਿ ਸੁਣੀਆਂ ਕਹੀਏ, ਮਿਲੈ ਅਸੰਤ ਮਸ਼ਤ ਕਰ ਰਹੀਏ ਤੇ ਸਾਹਮਣੇ ਹੁੰਦਾ ਵੇ ਜ਼ੁਲਮ ਤੇ ਕਹੀਏ ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਬੋਲਣ ਦੀ ਨੀ ਜਾਏ ਵੀ ਅੜਿਆ, ਸਵਾਲ ਹੀ ਨੀ ਪੈਦਾ ਹੁੰਦਾ। ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਬਾਬਰ ਨੂੰ ਜੰਮ ਕਿਹਾ ਗਿਆ ਤੇ ਉਹਦੀਆਂ ਆਈਆਂ ਹੋਈਆਂ ਫੌਜਾਂ ਨੂੰ ਖਲਕੇ ਕੁੱਤੇ ਕਿਹਾ ਗਿਆ। ਬਾਬਾ ਚੁੱਪ ਨੀ ਕੀਤਾ ਵੀ ਹੁਣ ਥਾਂ ਕੋਈ ਨੀ ਬੋਲਣ ਵਾਲੀ, ਇੰਨੇ ਲੋਕੀ ਵੱਢ ਸੁੱਤੇ, ਮੈਂ ਕਿਉਂ ਬੋਲਾਂ? ਤੇ ਮੈਂ ਕਰਜ਼ ਕਰਕੇ ਆਇਆ ਸਾਂ ਕਿ ਜ਼ਾਬਰ ਨਹੀਂ ਜੇ ਕਿਹਾ, ਇਤਿਹਾਸਕਾਰਾਂ ਨੇ ਕਿਹਾ ਬਾਬਰ ਜਾਬਰ, ਬਾਬਰ ਜਾਬਰ। ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਨੇ ਕਿਹਾ ਖੁਰਾ ਖਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ, ਜਮਦੂਤ ਬਣ ਕੇ ਆਇਆ। ਤੇ ਉਹਦੇ ਸਿਪਾਹੀਆਂ ਨੂੰ ਇਹਨੇ ਕਿਹਾ ਸੂਰਮੇ ਆ ਗਿਆ। ਕਹਿਣ ਲੱਗੇ ਰਤਨ ਵਿਗਾੜ ਵਗੋਏ ਕੁੱਤੀ, ਕੁੱਤਿਆਂ ਨੇ। ਕਹਿਣ ਲੱਗੇ ਚੁੱਪ ਵਾਲੀ ਥਾਂ ਨੇ ਚਾਰੇ ਤੋਰ ਦਿੱਤੇ। ਉਹਨਾਂ ਨੇ ਬਹੁਤ ਸ਼ਬਦ ਆਪਣੇ ਵੱਲੋਂ ਵਰਤੇ। ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤੀ ਕਿਰਪਾਲਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਹੋਈ, ਸੰਪਾਦਨਾ ਹੋਈ ਤੇ ਪ੍ਰਕਾਸ਼ ਕਰਨਾ ਸੀ ਹਰਿਮੰਦਰ ਸਾਹਿਬ। ਆਓ, ਕਿਉਂਕਿ ਇਤਿਹਾਸ ਭਾਵੇਂ ਇਹੀ ਰਹਿਣਾ, ਰਹਿੰਦੀ ਦੁਨੀਆਂ ਤੱਕ, ਜਦੋਂ ਵੀ ਕਥਾ ਕਵਾਰਤਾ ਚੱਲੇਗੀ, ਇਤਿਹਾਸ ਨਹੀਂ ਜੇ ਬਦਲਣਾ। ਪਰ ਗੁਰੂ ਨਿੱਤ ਨਵਾਂ ਹੁੰਦਾ। ਅੱਜ ਪ੍ਰਕਾਸ਼ ਵਾਲਾ ਦਿਨ ਆਉਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਬੁਲਾਇਆ। ਉੱਥੇ ਵਿਦਵਾਨ ਕਹਿੰਦੇ ਨੇ ਰਾਮ ਸਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੰਜੇ ਤੇ ਸੀ, ਆਪਣੇ ਸਮੇਤ ਸਾਰੀ ਸੰਗਤ ਉੱਥੇ ਜ਼ਮੀਨ ਤੇ ਸੁੱਤੀ ਸੀ, ਪ੍ਰਕਾਸ਼ ਕਰਨ ਤੋਂ ਪਹਿਲੀ ਰਾਤ ਜਿਹੜੀ। ਤੇ ਇਤਿਹਾਸ ਕਰਕੇ ਕਹਿੰਦੇ ਨੇ ਭੂਮ ਸੈਨ ਸਭ ਤਹਾਂ ਬਿਰਾਜੇ, ਸ਼੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਗੁਰੂ ਗ੍ਰੰਥ ਸਾਹਿਬ ਮੰਜੇ ਤੇ ਨੇ, ਬਾਕੀ ਸਾਰੀ ਸੰਗਤ ਤੇ ਗੁਰੂ ਅਰਜਨ ਦੇਵ ਜ਼ਮੀਨ ਤੇ। ਦੇਖੋ ਸਮਾਂ ਆਇਆ, ਹਜ਼ੂਰ ਨੇ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਤਿਆਰ ਨੇ, ਤੇ ਗੁਰੂ ਕਾ ਗ੍ਰੰਥੀ, ਗ੍ਰੰਥ ਦਾ ਸੇਵਾਦਾਰ ਗ੍ਰੰਥੀ। ਮੈਂ ਕਰਜ ਕਰਾਂਗਾ ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਵੀ, ਆਵਾਜ਼ ਦੂਰ ਦੂਰ ਤੱਕ ਜਾ ਰਹੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਬਣੋ, ਨਾ ਕਿ ਪ੍ਰਬੰਧਕਾਂ ਦੇ। ਖਿਮਾ ਕਰਿਓ, ਉਹ ਤੁਹਾਨੂੰ ਖੁਦ ਕਹਿੰਦੇ ਨੇ ਸਾਡੇ ਨੇੜੇ ਨਾ ਛੱਡਿਓ। ਜੇ ਆਪਾਂ ਸੋਚੀਏ ਵੀ انہاں دی خوشامد کر کے گرو نوں رجا لاں گے سوال بھی نہیں پیدا ہوندا پر اے بھی نہیں انہیں انکاری ہو جائیے جنے کنے دی بےزتی کری جائے دونوں پکھ رکھو کبھی دیکھو گرنتی دی تصویر دیکھنی ہے تے بھائی سنت سنگھ نوں دیکھو شیر پنجاب رام باغ آئے نے ادب بھی چاہیے اے نہیں کہ ہنکار وچ آ کے ہر ایک نوں اکو رسے نال بنی جائیے رام باغ آئے نے تے آ کے سنیا کلیا بھائی سنت سنگھ نوں کہو سانو مل گرنتی صاحب سن ہرمندر صاحب وچ نام ہی لکھے مارفت گیانی سنت سنگھ سیوا کرائی ایک کواڑ اتنے لکھے تے گیانی جی اس ویلے کتھا کرن جاندے پئے سن ہرمندر صاحب دے اندر تے جدو گئے تے جاندیاں پرکرما چ مل گیا سجن کہن لگا گیانی جی مہاراجا صاحب نے تانوں سدیا گیانی سنت سنگھ دے شبد سن کہن لگے ایک گل سنیا دے دی کہ اج تو بعد کدی بھی مینوں اس ویلے بلائے نہ جدو میں اپنے صاحب دی سیوا وچ حاضر ہوں گا چیتے رکھی وہ مہاراجا ہے یہ مہاراجن کے مہاراج ہے یہ پار برہم پرمیشور دا گھر ہے کہندا بھی جدو پیچھا مڑیا انہوں آواز مار کے کہندے جو میں کہہ جا کے کہیں ضرور یہ نہ سوچی بھی چپ کر جائیں بھی کی کہے گا اندر چلے گئے اندر کتھا ہرمندر صاحب جدو اندر ہوں سی چلے گئے جی جا کے مہاراجا رنجیت سنگھ پوچھتے ہیں جی کیویں انہیں پوری گل تو دس دیتی جا کے مہاراجا رنجیت سنگھ اج کا ہوں کہ بھی کرو برخاست جی ہٹاؤ اس گرنتی تو لاؤ یہ تخت تو میرا حکم تو دیکھو نمرتا سجن چلیا وہ رام باغ تو ننگے پیری شیرے پنجاب ہرمندر صاحب کی پرکرما آدھا سما لگا تو جدو اندر آیا تو بھائی صاحب کتھا کر کے باہر نکلتے پے سن شیرے پنجاب نے فتح بلائی کہنے لگے متھا ٹیک آ پہلا اندر متھا ٹیک کے باہر آئے تو اگے اگے بھائی سنت سنگھ پیچھے پیچھے بھائی رنجیت مہاراجا رنجیت سنگھ جدو باہر نکل گئے نا تو بھائی سنت سنگھ کہنے لگے شیرے پنجاب ہوں تو اگے تر میں تیرے پیچھے جانا انہیں کہا جی کیوں کہندا اس گھر کا وزیر میں ہاں تو بھکاری ہے اتنے وزیر نے اگے ترنا تو پیچھے ترنا ہوں تیرے راج کی حد آ گئی تو اگے تر میں تیرے پیچھے چلنا کتنے چیتو رکھو اینا کو ساڈا سم تول ہو جائے حضور نے دیکھا بھی گرنتھی کنوں بنا ہے کہڑا گرنتھی ہوے تو اِسی بھاوے میں آپ ہی گرنتھی کی سیوا کرنا کہن نوں ہاں گرنتھی کے بڑے اچے گن جے گرو گرنتھ صاحب کا گرنتھی ساری رات اتہاس کہندا ہے سوچ دے رہا کنوں بناواں انہیں اتوں تک دیکھا بھی بےدیاں کی کل وچوں کوئی لے ویک لیے کیونکہ وہ سارے مل گئے سن کوئی پلیاں وچوں ویک لیے کوئی سوٹیاں وچوں دیکھ لیے کوئی تیڑاں وچوں دیکھ لیے اخیر سے کہن لگے کتے اندر خومے دا بیج نہ پونگر پوے کہ ساڈے باپواں دی بانی کتے گرنتھ صاحب نوں چھڈ کے اپنی پیر پجان ساری رات سوچ کے اخیر تے اندری جت شبد ورتیا اندری جت جنہیں اندریاں نوں جتیا بابا بڈھا صاحب انہاں دے کول جا کھلوتے بابا صاحب وشرام تے کردے سن زمین تے پے گرمکھو گرمکھ دا سونا ساڈے ورگا سونا نہیں حضور کہندے کہ وہ سوندے نے تاں ہی گرو چلدا ہے سوندے واہ واہ اچرے اٹھتے پی واہ کرے اوتھے کہندے نے بابا بڈھا صاحب دا دودھ ورگا چٹا داڑا ستیاں چمکے متھے تے نور چرناں ول کھلو کے کہندے گرو ارجن دیو نے سیس چکا دیتا سی کہن لگے چار گرواں دی سیوا کیتی آ تیرے تو وڈا سیوا دار کوئی نہیں جنہیں کدی میں نہیں جتائی شکر کیتا وے گرو کہ گرو گرنتھ صاحب دا سیوا دار گرنتھی صاحب بھی مل گئے اوتھے اتہاسکار نے دو پنگتیاں کئیاں نے ویکھ کے شبد ورتے کہن لگے نج نج آسن سب ہی بیٹھے دیا سندھ من ایسی بیٹھے کہن لگے نج من اے بچارت بھے شری گرو گرنتھ سیوک کہہ کے گرو گرنتھ صاحب دا سیوا دار کنوں بنائیے تے اس ویلے بابے بڈھے نو دیکھ کے کہن لگے چار گرو کی سیوا کری پایو پرم ندھان سیوک کی اے بات ہے شری مکھ کیو بخان اے پامنا والے لیے شردا والے لیے سویرے دن چڑھیا سارے اشنان کیتا اج والا دن آیا سکھ سنگت بڑی پرسن گرو ارجن دیو جی دی خوشی دا ٹکانا ہی کوئی نہیں تے بابا بڈھا صاحب نے اشنان کیتا سمرن بھی جڑے تے گرمکھ میں مری ہوئی سی سب تو پیچھے جا بیٹھے حضور نے آواز دیتی بابا جی تسی اگے آؤ تے نال سوال کیتا کہ گرو گرنتھ صاحب دا پرکاش کیڑی تھان تے کران گے تے بابا صاحب جی دا اتر سی شری گرو گرنتھ لائق دربارا اور ستھان نہ کو مرارا کہ میرے داتا جی کہ گرو گرنتھ صاحب دا پرکاش ہرمندر صاحب وچ ہوے اس ویلے پھر کیا کہن لگے گرو گرنتھ صاحب دا سوروپ تسی شیش تے لو مہاراج میں کہن لگے ہاں تسی تے نال ہس کے کہندے نے اج تیکرا اسی اگے چلے تسی پیچھے چل دے رہے ہو گرو گرنتھ صاحب دا سوروپ لے کے تسی اگے چلو اسی تواڈے پیچھے چلاں سکھاں جدے سر تے گرو ہوے گرو دے پیچھے ٹردا ہے وہ جدے سر دے وچ گرو بس جائے وہ پیچھے بھی گرو ٹردا ہوندا ہے کدی پڑھاں گرو گرنتھ صاحب دے بچن کے کبیر من نرمل پیا جیسے گنگا نیر پاچھے لاگو خر پھر کیت کبیر کبیر اوتے شبد ورتے صاحب بڈھا آگے کینا تے پاچھے ستگر سکھ لینا جدو تر پے چور تن گرو ارجن صاحب کر دے رہے اکئی ساڈے سجن انہاں دا بڑا زور لگا پیا بابے بڈھے صاحب والیاں ساکیاں نو کھنڈن کرن تے گرمخو اس کرنی والے دے تسی پیراں دی دھوڑ ورگے بھی نہیں اندرا اندری جت سکھ میں ایک واری ارج بھی کیتی سی وہ اسی چار دن گرو گرنتھ صاحب دا پاٹھ کر کے دعوے کرنے ہاں 113 سال ٹوکری بھی ٹوئی مجھاں بھی گرو گھر دیاں چاریاں ہل بھی واہیا تے گرو گرنتھ صاحب دی سیوا کیتی 113 سالاں وچوں کوئی دن نہیں جدن بابے بڈھے نے گرو نال گلا کیتا ہو ایڈی وڈی سیوا ایک صدی پوری تے 13 سال اتے تے کمال دی گل جل چلانا بھی یہو جہاں جدو شریر چھڈیا تے گرو ہرگوبند صاحب نے ودائیاں دتیاں پوچھا جی مہاراج کیوں کہن لگے جڑے جیت کے جاندے نے انہاں نوں ودائی دئی دی افسوس انہاں دا کری دا جو ہار کے چلے جاندے بابا بڈھا صاحب دے شیش تے گرو گرنتھ صاحب دا سبروپ تن گرو ارجن دیو جی چور کردے جاندے نے تے اوتھے بر شبد وردے نے جدو اندر گئے ہرمندر صاحب پہنچ گئے نے سکھ سنگت گئی بابا بڈھا صاحب پیچھے ہون لگے تن گرو ارجن صاحب دے شبد صاحب بڈھا صاحب کھولو گرنتھ کھولو در تے پرکاش کرو اج پہلا پرکاش دینی بڈھا صاحب کھولو گرنتھ تے گرنتھ کھول کے کی کرو لےو آواز جنوں آپ دی مکھ وات حکم نامہ کہندے اس وچ کہندے سن آواز آوازا دینا کہن لگے بڈھا صاحب کھولو گرنتھ لےو آواز سنے سا پنت ادب سنگ تب گرنتھ سو کھولا ادب نال بدا چٹی نہیں کھچ کے رمالے درستے درستے بھی اپنا کام نبیڑیا ادب صاحب تب گرنتھ سو کھولا لے آواز بڈھا مکھ بولا تے کی بولیا سوہی محلہ پنجواں سنتاں کے کارج آپ کھلویا ہر کم کراون آیا رام ترت سہاوی تال سہاوا وچ امرت جل چھایا رام گرو کے سکھو کدی تکو دیکھو گرو کی بانی جتھوں وچار آرمبھ کیتی سی پھکے بول جے شبد ساڈے اندر نو سپرش کردے نے اسی بھلدے نہیں کہ اس بندے نے مینوں اے کہیا میں ساری زندگی نہیں بھل سکدا جے پھکے بول تیرے اندر نو سپرش کر کے کوڑیاں کردے نے تے سکھمنی دے میٹھے بول تیرے اندر نو ٹھنڈ نہیں پان گے کہ گرو صاحب دا جپجی صاحب تیرے اندر نو سکون نہیں دے گا کہ آساں کی وار تیرے اندر نو ٹھنڈ نہیں پائے گی تے جدو کتے بانی نال جڑے گا تے پھر میرا گرو بول کے کہے گا سکھا اے بانی جو جیو جانے تس انتر روے ہرنامہ جدو بانی گائے گا آواز آوے گی کوئی گاوے کو سنے ہرنامہ چتلائے کہو کبیر سنسا نہیں انت پرم گت پائے جدو تو بانی نو سنے گا تے ست گرو بول کے تینو کہن گے کہ امرت بانی ہر ہر تیری سن سن ہو وے پرم گت میری جلن بجھی شیتل کوئی منوا ست گرو کا درشن پائے جیو گرمخو 400 سالہ آ رہے ہیں اگلے سال بھروسہ کوئی نہیں سواد دا بھی آج تے جیت ہے ایک گل چیتے رکھو جتھے لڑی شروع کیتی جے بڑی چنگی گل ہے گربانی کا پرواہ چلنا چاہیے پر ایک عرض کرانگا جے تن گرو گرنتھ صاحب نو دلوں پیار کر دیو ਤੇ ਜਿਹੜੇ ਅਜੇ ਤੀਕਰਾ ਬਾਣੀ ਨਹੀਂ ਨਾ ਪੜ੍ਹਦੇ, ਅਗਲੀ 1 ਸਤੰਬਰ ਨਹੀਂ ਆਉਣਾ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਪੂਰਾ 1 ਸਾਲ ਪਿਆ ਆਪਣੀ ਜ਼ਬਾਨ ਨਾਲ, ਆਪਣੀਆਂ ਅੱਖਾਂ ਨਾਲ, ਆਪਣੇ ਕੰਨਾਂ ਨਾਲ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਹਿਜ ਪਾਠ ਕਰ ਲਓ ਤੇ ਸਮਝਾਂਗਾ 416 ਸਾਲਾਂ ਮਨਾਇਆ ਹੋਇਆ ਸਭ ਲੋਕ। ਆਪ ਵੀ ਕਰੋ, ਉਸ ਦਿਨ ਅਰਦਾਸ ਕਰੋ, ਅੱਜ ਇੱਕ ਪ੍ਰਣ ਕਰ ਲਓ ਦਾਤਾ, ਸਾਲ ਤੱਕ ਜਿਹੜੇ ਮਹੀਨੇ ਵਿੱਚ ਭੋਗ ਪਾਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ, ਜਿਹੜੇ ਨਹੀਂ ਪਾਠ ਕਰਦੇ। ਹੁਣ ਤਾਂ ਬੜੇ ਤਰੀਕੇ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸੀਡੀਆਂ ਵੀ ਮਿਲ ਜਾਂਦੀਆਂ ਨੇ, ਨਾਲ ਨਾਲ ਬੋਲੋ, ਨਾਲ ਨਾਲ ਸੁਣੋ ਤੇ ਸਵਾਦ ਤਾਂ ਹੈ ਜੇ ਆਪ ਵੀ ਨਾਲ। 400 ਅਖੰਡ ਪਾਠ ਤੋਂ ਬਾਅਦ ਇੱਥੋਂ ਦਾ ਹਰ ਇੱਕ ਸੰਗੀ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਹੋਵੇ ਤੇ ਅਗਲੇ ਸਾਲ ਨੂੰ ਉਸ ਤੋਂ ਅੱਗੋਂ ਜਦੋਂ ਪਾਠ ਦਿਵਸ ਆਵੇ, ਪ੍ਰਕਾਸ਼ ਦਿਵਸ, ਉਦਨ ਸੰਗਤ ਖੁਦ ਪਾਠ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਿਰਪਾ ਕਰਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਸਿਰਫ ਸੰਖੇਪ ਜੀ ਮੈਂ ਅਰਜ਼ ਕੀਤੀ ਹੈ। ਵੈਸੇ ਬਾਣੀ ਦੇ ਬੇਅੰਤ ਪੱਖ ਨੇ ਜਿਨ੍ਹਾਂ ਨੂੰ ਆਪਾਂ ਵਿਚਾਰ ਸਕਦੇ ਹਾਂ। ਕੱਲ੍ਹ ਤੋਂ ਜੋ ਭਾਈ ਸਾਹਿਬ ਜੀ ਹੋਰਾਂ ਨੇ ਵੀ ਕਹਿ ਦਿੱਤਾ, ਅਰਦਾਸ ਜਿੱਥੇ ਆਪਾਂ ਛੱਡ ਕੇ ਗਏ ਸਾਂ, 40 ਮੁਕਤਿਆਂ ਤੋਂ ਆਰੰਭ ਕਰਨੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।